प्रसेविय अहनिस सहज सुभा दर्शन परस्य गुरु कै जन्म मरण दुख जाय होवे सिफत खसम दी। तुद डिठे सच्चे पातशाह मल जन्म जन्म दी सज्जन सच्चा पातशाह सिर शाहद जिस पास बैठिया सोहिया सबना दा सज्जन सच्चा पातशाह सिर शाहद जिस पास बैठिया सोहिया सबना दा सतनाम वाहिगुरु साहिब जीओ सतगुरु बिना होर कच्ची है बाणी बाणी ता कच्ची सतगुरु बाजो होर कच्ची बाणी सतगुरु बिना होर कच्ची है बाणी बाणी ता कच्ची सतगुरु बाजो होर कच्ची बाणी कहंदे कच्चे सुनदे कच्चे कच्ची आख बखाणी हर हर नित कर है रसना कहया कछु ना जानी चित जिनका हिर लया माया बोलन पे रवाणी कह नानक सतगुरु बाजो होर कच्ची बाणी चित जिनका हिर लया माया बोलन पे रवाणी कह नानक सतगुरु बाजो होर कच्ची बाणी। वाहिगुरु जी का खालसा वाहिगुरु जी की फतेह। सच्चे पातशाह पलत पलत दे रखियक सतगुरु गुरु ग्रंथ साहिब महाराज जी दे चरणों विच सुभायमान गुरु रूप साध संगत जी अपने जीवन नूं आप जी गुरु चरणों विच गुरबाणी सरवण करके सफल कर रहे हो। गुरु अमरदास जी दी बाणी आनंद साहिब दी 24 नंबर पौड़ी आप जी ने सरवण कीती है। अगमी उपदेश गुरु अमरदास जी ने बख्शिश कीता है। कल जिवें बाणी दी व्याख्या गुरु अमरदास जी ने कीती सी कि सच्ची बाणी नूं गाइए, अज उस सच्ची दे थां ते एक शब्द बदल दिता कच्ची बाणी किया। कच्ची बाणी की है? बाणियां कई तरह दियां हन। बाणी दा अखरी अर्थ है बोली। कई तरह दी बोली है, भाख्या भाव अपार। भाख्या दे अखरी अर्थ बाणी बनते ने, ਜਿਹੜੀ ਜਪਜੀ ਸਾਹਿਬ ਦੇ ਅੰਦਰ ਇਹ ਤੁਕ ਆਉਂਦੀ ਹੈ, ਭਾਖਿਆ ਭਾਉ ਅਪਾਰ। ਇਸ ਭਾਖਿਆ ਦੇ ਅਰਥ ਨੇ ਬਾਣੀ, ਬੋਲੀ, ਆਵਾਜ਼। ਇਸ ਦੁਨੀਆਂ ਵਿੱਚ ਅਨੇਕਾਂ ਜੀਵ ਨੇ, ਕੋਈ ਅੰਤ ਨਹੀਂ, ਤੇ ਜਿਤਨੇ ਜੀਵ ਨੇ ਉਤਨੀਆਂ ਹੀ ਆਵਾਜ਼ਾਂ ਨੇ। ਹਰ ਇੱਕ ਦਾ ਗਲਾ ਵੱਖਰਾ ਹੈ। ਇਹ ਉਸ ਵਾਹਿਗੁਰੂ ਦੀ ਕੁਦਰਤ ਦਾ ਇੱਕ ਬੜਾ ਅਜੀਬ ਨਿਯਮ ਹੈ ਕਿ ਮੇਰਾ ਪ੍ਰਭ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਭਾਵੇਂ ਕਈ ਵਾਰੀ ਲੱਗਦਾ ਹੈ ਕਿ ਇਸ ਮਨੁੱਖ ਦੀ ਆਵਾਜ਼ ਦੂਸਰੇ ਮਨੁੱਖ ਨਾਲ ਮਿਲਦੀ ਹੈ, ਪਰ ਜਦੋਂ ਉਹਨੂੰ ਕਿਤੇ ਪੂਰੀ ਤਰ੍ਹਾਂ ਕਿਸੇ ਕਸਵੱਟੀ ਤੇ ਲਾਇਆ ਜਾਏ, ਉਸ ਆਵਾਜ਼ ਵਿੱਚ ਜ਼ਰੂਰ ਫਰਕ ਹੁੰਦਾ ਹੈ। ਇਹ ਕਿਤਨੇ ਗਲੇ ਪੈਦਾ ਕੀਤੇ ਉਸਨੇ, ਕਰੋੜਾਂ ਦੀ ਗਿਣਤੀ ਵਿੱਚ। ਕਿਤਨੇ ਪੰਛੀ, ਕਿਤਨੇ ਪਸ਼ੂ, ਪਰ ਹੱਦ ਕਰ ਦਿੱਤੀ, ਹਰ ਇੱਕ ਨੂੰ ਆਪਣੀ ਹੀ ਆਵਾਜ਼ ਦਿੱਤੀ। ਔਰ ਪਿੱਛੇ ਆਪ ਜੀ ਸਰਵਣ ਵੀ ਕਰਕੇ ਆਇਓ, ਹਰ ਇੱਕ ਮਨੁੱਖ ਦਾ ਸ਼ਬਦ ਆਪਣਾ ਹੀ ਹੈ, ਦੂਸਰੇ ਨਾਲ ਉਹਦਾ ਸ਼ਬਦ ਨਹੀਂ ਮਿਲਦਾ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਹਰ ਇੱਕ ਮਨੁੱਖ ਦਾ ਸ਼ਬਦ ਆਪਣਾ ਹੀ ਹੈ। ਕੱਚੀ ਬਾਣੀ ਦੇ ਸੰਬੰਧ ਵਿੱਚ ਕੀ ਕਿਹਾ ਜਾ ਸਕਦਾ ਹੈ? ਜਿਵੇਂ ਪ੍ਰਚਲਿਤ ਅਰਥ ਨੇ, ਮੈਂ ਥੋੜੇ ਜਿਹਾ ਤੁਹਾਡੇ ਨਾਲ ਸਾਂਝੇ ਕਰਾਂ। ਜਿਵੇਂ ਅੱਜ ਕੱਲ ਗੁਰਮੁਖ ਪਿਆਰੇ ਵੀਰ ਇਹਦੇ ਅਰਥ ਕਰ ਰਹੇ ਨੇ, ਉਹ ਕੱਚੀ ਬਾਣੀ ਕਿਹਨੂੰ ਕਹਿੰਦੇ ਨੇ? ਜੇ ਕੋਈ ਮਨੁੱਖ ਧਾਰਨਾ ਪੜਦਾ ਹੈ, ਉਹਨੂੰ ਕਿਹਾ ਜਾਂਦਾ ਹੈ ਕੱਚੀ ਬਾਣੀ ਹੈ। ਔਰ ਇਸ ਪੌੜੀ ਦੇ ਅਰਥ ਇਹਦੇ ਨਾਲ ਜੋੜ ਲੈ ਜਾਂਦੇ ਨੇ ਕਿ ਇਹ ਧਾਰਨਾ ਪੜਨ ਵਾਲੇ ਲੋਕਾਂ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ। ਧਿਆਨ ਨਾਲ ਸਰਵਣ ਕਰਨਾ। ਪਰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ, ਉਹਦਾ ਕੀ ਕਾਰਨ ਹੈ? ਜਾਂ ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਕੱਚੀ ਬਾਣੀ ਉਹਨੂੰ ਕਿਹਾ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਿਨਾਂ ਹੋਰ ਕੋਈ ਬਾਣੀ ਹੈ। ਪਰ ਇਹ ਖਿਆਲ ਰੱਖਣਾ, ਜਦੋਂ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਉਚਾਰਨ ਕਰ ਰਹੇ ਨੇ, ਉਸ ਵਕਤ ਤੱਕ ਕਿਸੇ ਵੀ ਵਿਅਕਤੀ ਨੇ ਗੁਰਬਾਣੀ ਤੋਂ ਬਾਹਰ ਕੱਚੀ ਬਾਣੀ ਉਚਾਰਨ ਅਜੇ ਨਹੀਂ ਸੀ ਕੀਤੀ। ਉਦੋਂ ਉਹ ਵਕਤ ਨਹੀਂ ਸੀ ਆਇਆ। ਇਹ ਕੱਚੀ ਬਾਣੀ ਉਚਾਰਨ ਕੀਤੀ ਮਿਹਰਵਾਨ ਨੇ, ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਸੀ, ਗੁਰੂ ਅਰਜਨ ਦੇਵ ਜੀ ਦਾ ਭਤੀਜਾ ਸੀ। ਤਿੰਨ ਵੀ ਬਾਣੀ ਬਹੁਤ ਬਤਾਈ, ਤਿੰਨ ਵੀ ਬਾਣੀ ਬਹੁਤ ਬਣਾਈ। ਉਹਨੇ ਆਪਣੇ ਵੱਲੋਂ ਬੜੀ ਬਾਣੀ ਰਚੀ ਸੀ, ਗੁਰੂ ਬਣਨ ਦਾ ਵੀ ਦਾਅਵਾ ਕੀਤਾ ਸੀ, ਔਰ ਉਹਨੇ ਪੋਥੀ ਵੀ ਬਣਾਈ ਸੀ। ਇਤਿਹਾਸ ਵੀ ਬਹੁਤ ਸਾਰਾ ਮਿਹਰਵਾਨ ਨੇ ਲਿਖਿਆ। ਸਿੱਖ ਇਤਿਹਾਸ ਦੇ ਅੰਦਰ ਵੀ ਬਹੁਤ ਸਾਰੇ ਸੋਮੇ ਅਸੀਂ ਉਸ ਤੋਂ ਲੈਂਦੇ ਹਾਂ। ਉਹ ਮਿਹਰਵਾਨ ਨੇ ਕੁਝ ਗੱਲਾਂ ਲਿਖੀਆਂ ਨੇ। ਆਮ ਤੌਰ ਤੇ ਇਸ ਪੌੜੀ ਦੇ ਅਰਥ ਕੀਤੇ ਜਾਂਦੇ ਨੇ ਕਿ ਗੁਰੂ ਅਮਰਦਾਸ ਜੀ ਉਹਨਾਂ ਲੋਕਾਂ ਦੀ ਵਿਆਖਿਆ ਕਰ ਰਹੇ ਨੇ ਜਿਨ੍ਹਾਂ ਨੇ ਗੁਰਬਾਣੀ ਤੋਂ ਬਾਹਰ ਬਾਣੀ ਉਚਾਰਨ ਕੀਤੀ। ਪਰ ਇੱਥੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਤੇ ਕਿਸੇ ਨੇ ਗੁਰੂਆਂ ਤੋਂ ਬਾਹਰ ਬਾਣੀ ਉਚਾਰਨ ਕੀਤੀ ਹੀ ਨਹੀਂ ਸੀ। ਉਸ ਵਕਤ ਕੋਈ ਬਾਣੀ ਨਹੀਂ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ, ਭਾਵੇਂ ਉਹ ਵੱਖਰੇ ਸਨ, ਪਰ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਦਾ। ਠੀਕ ਹੈ, ਉਨ੍ਹਾਂ ਨੇ ਆਪਣੇ ਵੱਲੋਂ ਕੋਈ ਕਵਿਤਾ ਲਿਖੀ ਹੋਵੇਗੀ। ਫਿਰ ਇਹ ਕੱਚੀ ਬਾਣੀ ਕਿਸ ਨੂੰ ਕਹਿ ਰਹੇ? ਕਿਉਂਕਿ ਜਿਵੇਂ ਦੀ ਪ੍ਰਚਲਿਤ ਗੱਲ ਹੁੰਦੀ ਹੈ, ਜਿਹੜੇ ਅਰਥਾਂ ਨਾਲ ਜ਼ਿਆਦਾ ਲੋਕ ਮਿਲਦੇ ਨੇ ਅਸੀਂ ਉਨ੍ਹਾਂ ਨੂੰ ਹੀ ਅੱਗੇ ਤੋਰੀ ਜਾਂਦੇ ਹਾਂ। ਸਾਡਾ ਕੁਝ ਲੋਕਾਂ ਨਾਲ ਨਿੱਜੀ ਤੌਰ ਤੇ ਵਿਰੋਧ ਹੁੰਦਾ ਹੈ ਤੇ ਅਸੀਂ ਉਨ੍ਹਾਂ ਨੂੰ ਬਾਣੀ ਦੇ ਵਿੱਚੋਂ ਆਪਣੇ ਨਿਸ਼ਾਨੇ ਦਾ ਸ਼ਿਕਾਰ ਬਣਾਉਂਦੇ ਹਾਂ। ਇਹ ਜਿਹੜਾ ਸਿੱਧੀਆਂ ਧਾਰਨਾਵਾਂ ਦਾ ਕੀਰਤਨ ਹੈ, ਸਿੱਖ ਇਤਿਹਾਸ ਵਿੱਚ ਇਹਦੀ ਸ਼ੁਰੂਆਤ ਕਦੋਂ ਹੋਈ ਸੀ? ਇਹ ਠੀਕ ਹੈ ਕਿ ਕੋਈ ਵੀ ਵਿਅਕਤੀ ਗੁਰਬਾਣੀ ਦੀ ਕਿਸੇ ਤੁਕ ਨੂੰ ਤੋੜਨ ਦਾ ਹੀਆ ਨਾ ਕਰੇ, ਕੀਰਤਨ ਕਰਨ ਲੱਗਿਆ ਉਹਨੂੰ ਤੋੜ ਕੇ ਉਹਦੀ ਧਾਰਨਾ ਨਾ ਬਣਾਏ। ਪਰ ਜੇ ਕਿਸੇ ਗੁਰਬਾਣੀ ਦੀ ਧਾਰਨਾ ਦਾ ਗੁਰਬਾਣੀ ਦੀ ਪੰਕਤੀ ਦੀ ਧਾਰਨਾ ਬਣਾ ਕੇ ਸਿੱਧੀ ਬੋਲੀ ਵਿਚ ਗਾਉਂਦਾ ਹੈ ਤੇ ਉਹਨੂੰ ਆਪਾਂ ਕੱਚੀ ਬਾਣੀ ਕਿਵੇਂ ਕਹਿ ਸਕਦੇ ਹਾਂ, ਉਹਨੂੰ ਕੱਚੀ ਬਾਣੀ ਕਿਵੇਂ ਆਪਾਂ ਆਖ ਸਕਦੇ ਹਾਂ? ਇਹ ਸਿੱਧਾ ਪੜਨ ਦਾ ਰਿਵਾਜ ਕਦੋਂ ਪਿਆ? ਮੈਂ ਥੋੜੀ ਜਿਹੀ ਬੇਨਤੀ ਤੁਹਾਡੇ ਚਰਨਾਂ ਵਿਚ ਕਰਨੀ ਚਾਹੁੰਦਾ। ਗੁਰੂ ਅੰਗਦ ਦੇਵ ਜੀ ਦੇ ਵਕਤ ਭਾਈ ਬਲਵੰਡ ਉਹਨੇ ਜਵਾਬ ਦਿੱਤਾ ਸੀ, ਕੀਰਤਨ ਕਰਨ ਤੋਂ ਬੜਾ ਸੁਚੱਜਾ ਰਾਗੀ ਸੀ। ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਿਆ ਕਰਦਾ ਸੀ, ਬੜਾ ਸੋਹਣਾ ਕੀਰਤਨ ਕਰਦੇ ਸਨ ਭਾਈ ਬਲਵੰਡ ਜੀ। ਕਿਸੇ ਕਾਰਨ ਅਨਬਣ ਹੋ ਗਈ, ਇਹਨੇ ਕੁਝ ਮਾਇਆ ਦੀ ਮੰਗ ਕੀਤੀ, ਉਹਦੀ ਲੋੜ ਸੀ। ਸਤਿਗੁਰਾਂ ਨੇ ਕਿਹਾ ਸੰਗਤ ਦੀ ਮਾਇਆ ਆਏਗੀ, ਅਸੀਂ ਤੁਹਾਨੂੰ ਦੇ ਦਿਆਂਗੇ। ਉਹਨੂੰ ਜ਼ਰੂਰਤ ਸੀ ਕਿਸੇ ਲੋੜ ਦੀ, ਕੁਦਰਤੀ ਤੌਰ ਤੇ ਗੋਲਕ ਵਿਚ ਮਾਇਆ ਨਾ ਆਈ। ਸਤਿਗੁਰਾਂ ਨੇ ਕਿਹਾ ਹੋਰ ਉਡੀਕ ਕਰੋ, ਧਨ ਆਏਗਾ, ਅਸੀਂ ਕੋਲ ਰੱਖਣਾ ਨਹੀਂ, ਅਸੀਂ ਇਹਨੂੰ ਜੋੜਨਾ ਨਹੀਂ, ਅਸੀਂ ਇਹਦੀਆਂ ਇਮਾਰਤਾਂ ਨਹੀਂ ਬਣਾਉਣੀਆਂ, ਅਸੀਂ ਸ਼ਬਦ ਦੀ ਭੇਟ ਹੀ ਕਰਨਾ ਹੈ। ਅਨਬਣ ਦੇ ਕਾਰਨ ਉਹਨੇ ਕੀਰਤਨ ਕਰਨਾ ਛੱਡ ਦਿੱਤਾ। ਜਦੋਂ ਉਹ ਕੀਰਤਨ ਬੰਦ ਹੋਇਆ, ਸਵੇਰੇ ਦੀਵਾਨ ਸਜਿਆ ਤੇ ਦੀਵਾਨ ਦੇ ਵਿਚ ਧੰਨ ਗੁਰੂ ਅੰਗਦ ਦੇਵ ਜੀ ਆਏ ਤੇ ਜਿਹੜੀ ਉਹ ਥਾਂ ਸੀ ਖਾਲੀ ਪਈ ਹੋਈ ਸੀ, ਉਥੇ ਕੋਈ ਕੀਰਤਨ ਕਰਨ ਵਾਲਾ ਨਹੀਂ ਸੀ, ਸੰਗਤਾਂ ਬੈਠੀਆਂ ਉਡੀਕ ਰਹੀਆਂ ਸਨ, ਕੀਰਤਨ ਕਦੋਂ ਸ਼ੁਰੂ ਹੋਵੇਗਾ? ਭਾਈ ਬਲਵੰਡ ਜੀ ਪਹੁੰਚੇ ਨਹੀਂ। ਸਤਿਗੁਰਾਂ ਨੇ ਪੁੱਛਿਆ, ਕਹਿਣ ਲੱਗੇ ਉਹ ਨਹੀਂ ਆਏ। ਸਤਿਗੁਰੂ ਸਮਝ ਗਏ, ਕਹਿਣ ਲੱਗੇ ਤੁਸੀਂ ਸਾਜ ਪੜੋ ਤੇ ਜੋਟੀਆਂ ਦਾ ਕੀਰਤਨ ਸ਼ੁਰੂ ਕਰੋ। ਇਹਨੂੰ ਜੋਟੀਆਂ ਦਾ ਕੀਰਤਨ ਕਿਹਾ ਜਾਂਦਾ ਹੈ, ਜੋਟੀਆਂ ਦਾ ਅਰਥ ਅੱਧੋ ਅੱਧ ਹਿੱਸੇ ਵਿਚ। ਉਸ ਵਕਤ ਗੁਰੂ ਕੇ ਸਿੱਖਾਂ ਨੇ ਰਾਗ ਤੋਂ ਬਾਹਰ ਕੀਰਤਨ ਕੀਤਾ। ਵੈਸੇ ਭਾਈ ਮਰਦਾਨਾ ਜੀ ਰਾਗ ਵਿਚ ਕੀਰਤਨ ਕਰਦੇ ਰਹੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਜਿਹੜੇ ਰਾਗ ਆਏ ਨੇ। ਭਾਈ ਬਲਵੰਡ ਜੀ ਵੀ ਬੜਾ ਸੋਹਣਾ ਰਾਗ ਵਿਚ ਕੀਰਤਨ ਕਰਦੇ ਹੁੰਦੇ ਸਨ, ਉਹਨਾਂ ਦੇ ਰਾਗ ਦੀ ਕੋਈ ਤਸੀਰ ਸੀ, ਉਹਨਾਂ ਦੇ ਰਾਗ ਨਾਲ ਮਨੁੱਖ ਦਾ ਅੰਦਰ ਜਾਗਦਾ ਸੀ, ਮਨੁੱਖ ਦੀ ਸੁਰਤ ਜੁੜਦੀ ਸੀ। ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਸਿੱਧੇ ਤੌਰ ਤੇ ਬਾਣੀ ਪੜੋ, ਜਿਹੜੀਆਂ ਤੁਕਾਂ ਤੁਹਾਨੂੰ ਸਿੱਧੀਆਂ ਆਉਂਦੀਆਂ ਨੇ ਅੱਧੋ ਅੱਧ ਪੜੀ ਚੱਲੋ, ਸਾਜ ਜਿੱਧਰ ਦੇ ਤੁਹਾਨੂੰ ਆਉਂਦੇ ਨੇ ਵਜਾ ਦਿਓ, ਜੇ ਨਹੀਂ ਆਉਂਦਾ ਤੇ ਬਿਨਾਂ ਸਾਜਾਂ ਤੋਂ ਗਾ ਲਿਆ ਜਾਂਦਾ ਹੈ। ਇਹ ਜੋਟੀਆਂ ਦਾ ਕੀਰਤਨ ਸੰਗਤੀ ਰੂਪ ਦੇ ਅੰਦਰ ਕੀਰਤਨ ਉਥੋਂ ਪ੍ਰਚਲਿਤ ਹੋਇਆ ਔਰ ਸਿੱਖੀ ਜਗਤ ਦੇ ਵਿਚ ਦੋ ਤਰ੍ਹਾਂ ਦਾ ਕੀਰਤਨ ਹੋ ਗਿਆ, ਇਕ ਰਾਗ ਪ੍ਰਧਾਨ ਕੀਰਤਨ, ਇਕ ਜੋਟੀਆਂ ਦਾ ਕੀਰਤਨ। ਉਹਦੇ ਤੋਂ ਬਾਅਦ ਇਹ ਰਿਵਾਜ ਪਿਆ ਕਿ ਘਰਾਂ ਦੇ ਵਿਚ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ, ਘਰਾਂ ਵਿਚ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ, ਜਿਹਦੇ ਵਿਚ ਸਿੱਧੀਆਂ ਧਾਰਨਾਵਾਂ ਜਿਹਨੂੰ ਜੋਟੀਆਂ ਦਾ ਕੀਰਤਨ ਕਹਿੰਦੇ ਉਹ ਆਰੰਭ ਹੋ ਗਿਆ। ਜਿਹੜੇ ਜਥਿਆਂ ਦੇ ਰੂਪ ਦੇ ਵਿਚ ਸਿੱਖ ਸੰਗਤਾਂ ਬੜੀ ਦੂਰੋਂ ਦੂਰੋਂ ਗੁਰੂ ਕੇ ਦਰਸ਼ਨ ਕਰਨ ਆਉਂਦੀਆਂ ਸਨ, ਇਤਿਹਾਸ ਗਵਾਹ ਹੈ ਕਿ ਰਾਹ ਵਿਚ ਆਉਂਦਿਆਂ ਤੁਰਦਿਆਂ, ਕਿਉਂਕਿ ਉਦੋਂ ਸਾਧਨ ਨਹੀਂ ਸਨ, ਰਸਤੇ ਦੇ ਵਿਚ ਤੁਰਦਿਆਂ ਵੀ ਸਾਜ ਲੈ ਕੇ ਇਹ ਕੀਰਤਨ ਕਰਨ ਦੀ ਪਰੰਪਰਾ ਤੁਰਦਿਆਂ ਵੀ ਚੱਲੀ, ਜਿਹੜੀ ਬਾਅਦ ਵਿਚ ਜਿਹਨੂੰ ਚੌਂਕੀਆਂ ਦਾ ਨਾਮ ਦਿੱਤਾ ਗਿਆ। ਤੁਸੀਂ ਸੁਣਦੇ ਹੋ ਅਰਦਾਸ ਦੇ ਵਿਚ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਦਾ ਅਰਥ ਚੌਂਕ ਕੇ ਬੋਲਣਾ, ਉੱਚੀ ਆਵਾਜ਼ ਵਿਚ ਸ਼ਬਦ ਪੜਨੇ। ਤੇ ਤੁਸੀਂ ਵੇਖਦੇ ਹੋਵੋਗੇ ਇਹ ਚੌਂਕੀ ਪਰੰਪਰਾ ਕਦੋਂ ਸ਼ੁਰੂ ਹੋਈ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਸਨ। ਸਿੱਖ ਜਗਤ ਜਿਹੜਾ ਹੈ ਉਹ ਨਿਰਾਸ਼ ਹੋ ਚੁੱਕਾ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਗਿਆ ਗਵਾਲੀਅਰ ਵਿਚ। ਬਾਬਾ ਬੁੱਢਾ ਜੀ ਨੇ ਉਸ ਵਕਤ ਇਸ ਨਿਰਾਸ਼ਤਾ ਨੂੰ ਤੋੜ ਕੇ ਚੜ੍ਹਦੀ ਕਲਾ ਵਿਚ ਬਦਲਣ ਵਾਸਤੇ ਇਕ ਪਰੰਪਰਾ ਤੋਰੀ। ਉਹ ਪਰੰਪਰਾ ਕਿਹੜੀ ਸੀ? ਹਰਿਮੰਦਰ ਸਾਹਿਬ ਦੇ ਵਿਚ ਸ਼ਬਦ ਕੀਰਤਨ ਚੌਂਕੀ ਕੱਢਣੀ, ਚੌਵਾਂ ਪਾਸੇ ਤੁਰ ਕੇ ਸ਼ਬਦ ਪੜਨੇ ਔਰ ਉਤਸ਼ਾਹ ਵਾਲੇ ਸ਼ਬਦ ਪੜਨੇ, ਜਿਨ੍ਹਾਂ ਦੇ ਵਿਚ ਲਫ਼ਜ਼ ਹੁੰਦੇ ਸਨ ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਦਾਨ, ਅੰਮ੍ਰਿਤਸਰ ਸਦ ਹੀ ਭਰਪੂਰਾ। ਇਹ ਇਥੋਂ ਤੱਕ ਸੀਮਤ ਨਹੀਂ ਸੀ, ਪੰਜਾਬ ਦੇ ਪਿੰਡਾਂ ਦੇ ਵਿਚ ਇਹ ਮਰਿਆਦਾ ਲਾਗੂ ਹੋ ਗਈ। ਕਈ ਵਾਰੀ ਕੁਝ ਸੱਜਣ ਅੱਜ ਵੀ ਤਰਕ ਕਰਦੇ ਨੇ ਨਗਰ ਕੀਰਤਨ ਕਿੱਥੋਂ ਆਰੰਭ ਹੋਇਆ ਸੀ, ਇਹਦਾ ਇਤਿਹਾਸ ਦੱਸੋ। ਆ ਜਿਹੜਾ ਤੁਸੀਂ ਨਗਰ ਕੀਰਤਨ ਕੱਢ ਰਹੇ ਹੋ ਉਹਨਾਂ ਦਾ ਆਪਣੀ ਵਿਚਾਰਧਾਰਾ, ਉਹ ਕਹਿੰਦੇ ਸੜਕਾਂ ਬੰਦ ਹੋ ਜਾਂਦੀਆਂ ਨੇ, ਲੋਕ ਤੰਗ ਹੁੰਦੇ ਨੇ। ਕੁਝ ਸੱਜਣ ਇਹ ਕਹਿੰਦੇ ਪ੍ਰਭਾਤ ਫੇਰੀਆਂ ਕਿੱਥੋਂ ਸ਼ੁਰੂ ਹੋਈਆਂ ਸਨ, ਸਵੇਰੇ ਜਿਹੜਾ ਪਿੰਡਾਂ ਦੇ ਵਿੱਚ ਕੱਢੀਆਂ ਜਾਂਦੀਆਂ ਨੇ ਗੁਰਪੁਰਬਾਂ ਦੇ ਦਿਨਾਂ ਵਿੱਚ, ਇਹਨਾਂ ਦਾ ਕੋਈ ਬੇਸ ਹੈ, ਇਹਨਾਂ ਦਾ ਕੋਈ ਆਧਾਰ ਹੈ, ਇਹ ਕਿਤੋਂ ਸ਼ੁਰੂ ਹੋਈਆਂ ਸਨ। ਬਾਬਾ ਬੁੱਢਾ ਜੀ ਨੇ ਪਿੰਡਾਂ ਦੇ ਵਿੱਚ ਸੁਨੇਹ ਭੇਜੇ ਵੀ ਹਰ ਇੱਕ ਪਿੰਡ ਦੇ ਵਿੱਚ ਇਹ ਨਗਰ ਕੀਰਤਨ ਦੇ ਰੂਪ ਵਿੱਚ, ਚੌਂਕੀਆਂ ਦੇ ਰੂਪ ਵਿੱਚ ਸ਼ਬਦ ਚੌਂਕੀਆਂ ਕੱਢੀਆਂ ਜਾਣ ਤੇ ਲੋਕਾਂ ਨੂੰ ਉਜਾਗਰ ਕੀਤਾ ਜਾਏ, ਔਰ ਇਹ ਸਾਰੇ ਸ਼ਬਦ ਸਿੱਧੀਆਂ ਧਾਰਨਾਵਾਂ ਵਿੱਚ ਪੜੇ ਜਾਂਦੇ ਸਨ। ਮੈਂ ਬੇਨਤੀਆਂ ਤਾਂ ਤੁਹਾਡੇ ਨਾਲ ਕਰ ਰਿਹਾ ਕਿ ਸ਼ਾਇਦ ਸਾਨੂੰ ਕੱਚੀ ਬਾਣੀ ਤੇ ਪੱਕੀ ਬਾਣੀ ਦੇ ਅਰਥ ਸਮਝ ਵਿੱਚ ਆ ਜਾਣ ਵੀ ਕੱਚੀ ਬਾਣੀ ਕੀ ਹੈ। ਜੇ ਅਸੀਂ ਜੋਟੀਆਂ ਵਾਲੇ ਕੀਰਤਨ ਨੂੰ ਕੱਚੀ ਬਾਣੀ ਕਹਿਣ ਲੱਗੇ ਤੇ ਇਹ ਕਹਿ ਕੇ ਅਸੀਂ ਬੜੀ ਵੱਡੀ ਪਿੱਛੇ ਤੋੜ ਇਤਿਹਾਸ ਦੇ ਉੱਤੇ ਮਾਰ ਕਰ ਜਾਵਾਂਗੇ, ਜੋ ਸਿੱਖ ਜਗਤ ਕਰ ਰਿਹਾ ਹੈ, ਜੋ ਗੁਰੂ ਸਾਹਿਬ ਨੇ ਪ੍ਰਵਾਨ ਕੀਤਾ। ਇਸ ਲਈ ਇੱਕ ਰਾਗ ਦਾ ਕੀਰਤਨ ਪ੍ਰਮੁੱਖ ਹੈ ਗੁਰਮਤ ਦੇ ਅੰਦਰ, ਰਾਗਾਂ ਵਿੱਚ ਕੀਰਤਨ ਗਾਉਣਾ ਇਹ ਅੱਜ ਵੀ ਪਰੰਪਰਾ ਹੈ। ਭਾਵੇਂ ਕੋਈ ਰੀਤਾਂ ਵਿੱਚ ਗਾਉਂਦਾ, ਭਾਵੇਂ ਕੋਈ ਲੋਕ ਰੀਤ ਵਿੱਚ ਗਾਉਂਦਾ ਹੈ, ਪਰ ਰਾਗੀ ਸਿੰਘਾਂ ਦਾ ਇੱਕ ਫਰਜ਼ ਸਮਝਿਆ ਜਾਂਦਾ ਹੈ ਜਦੋਂ ਕੀਰਤਨ ਸ਼ੁਰੂ ਕਰਨ ਘੱਟੋ ਘੱਟ ਇੱਕ ਸ਼ਬਦ ਰਾਗ ਵਿੱਚ ਪਹਿਲਾਂ ਪੜਿਆ ਜਾਏ, ਤਾਂ ਕਿ ਸਿੱਖੀ ਦੀ ਮੁੱਢ ਮੂਲ ਰਾਗ ਪਰੰਪਰਾ, ਰਾਗ ਵਿਦਿਆ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹ ਪੂਰੀ ਤਰ੍ਹਾਂ ਜਾਗਦੀ ਰਹੇ, ਪ੍ਰਚਲਿਤ ਰਹੇ। ਦੂਸਰਾ ਹਿੱਸਾ ਜੋਟੀਆਂ ਦਾ ਕੀਰਤਨ, ਧਾਰਨਾਵਾਂ ਜਿਨ੍ਹਾਂ ਨੂੰ ਕਹਿੰਦੇ ਨੇ, ਸ਼ਬਦ ਨੂੰ ਟੇਕ ਬਣਾ ਕੇ ਵਿੱਚ ਉਹਦੇ ਰਲਾ ਨਾ ਕੀਤਾ ਜਾਏ, ਸ਼ਬਦ ਨੂੰ ਤੋੜਿਆ ਨਾ ਜਾਏ, ਸ਼ਬਦ ਦੇ ਵਿੱਚ ਗੁੰਝਲਾਂ ਨਾ ਪਾਈਆਂ ਜਾਣ, ਉਸੇ ਤਰ੍ਹਾਂ ਪੜਿਆ ਜਾਏ। ਤੇ ਤੀਸਰਾ ਜਿਹੜਾ ਤਰੀਕਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਆਰੰਭ ਕੀਤਾ ਜਦੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ, ਉਦੋਂ ਵਾਰਾਂ ਦੀ ਪਰੰਪਰਾ ਸ਼ੁਰੂ ਹੋਈ। ਨੱਥਾ ਤੇ ਅਬਦੁੱਲਾ ਸਿੱਖ ਜਗਤ ਦੇ ਪਹਿਲੇ ਢਾਡੀ ਸਨ, ਜਿਨ੍ਹਾਂ ਨੇ ਲੋਕਾਂ ਦੇ ਜੰਮ ਚੁੱਕੇ ਖੂਨ ਨੂੰ ਗਰਮ ਕੀਤਾ। ਉਨ੍ਹਾਂ ਨੇ ਇਹ ਵਾਰ ਲਿਖੀ ਸੀ, ਦੋ ਤਰਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹ ਉਨ੍ਹਾਂ ਨੇ ਵਾਰ ਪੜੀ ਸੀ। ਉਨ੍ਹਾਂ ਨੇ ਵਾਰਾਂ ਗਾਈਆਂ ਤੇ ਸਿੱਖ ਜਗਤ ਦੇ ਕੀਰਤਨ ਦੇ ਵਿੱਚ ਤੀਸਰਾ ਹਿੱਸਾ ਸ਼ਾਮਲ ਹੋ ਗਿਆ, ਢਾਡੀ ਵਾਰਾਂ, ਵਾਰਾਂ ਦੇ ਨਾਲ ਗਾਉਣਾ। ਇੱਕ ਹੋਰ ਤਰੀਕਾ ਸੀ ਜਿਹਨੂੰ ਅਸੀਂ ਅੱਜ ਕੱਲ ਕਵੀਸ਼ਰ ਕਹਿੰਦੇ, ਉਹਨੂੰ ਕਹਿੰਦੇ ਨੇ ਲੋਕ ਰੀਤਾਂ, ਲੋਕਾਂ ਦੇ ਵਿੱਚ ਪ੍ਰਚਲਿਤ ਚੀਜ਼ਾਂ ਜਿਹੜੀਆਂ, ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਦੂਰ ਦੁਰਾਡੇ ਪਿੰਡਾਂ ਵਿੱਚ ਨੇ, ਜਿਨ੍ਹਾਂ ਨੂੰ ਰਾਗ ਸਮਝ ਵਿੱਚ ਨਹੀਂ ਆਉਂਦਾ, ਜਿਹੜੇ ਲੋਕ ਵਿਦਿਆ ਤੋਂ ਘੱਟ, ਵਿਦਿਆ ਨਹੀਂ ਜਿਨ੍ਹਾਂ ਦੇ ਕੋਲ, ਵਿਦਿਆ ਤੋਂ ਦੂਰ ਨੇ, ਉਨ੍ਹਾਂ ਨੂੰ ਗੁਰਮਤ ਦੀ ਸਮਝ ਕਿਵੇਂ ਆਵੇ। ਔਰ ਸਾਡਾ ਇਹ ਅੱਜ ਪ੍ਰਚਾਰ ਕਰਨ ਦਾ ਢੰਗ ਗਲਤ ਹੋ ਗਿਆ ਹੈ। ਜਦੋਂ ਅਸੀਂ ਇੱਕ ਪੇਂਡੂ ਮਨੁੱਖ ਦੇ ਅੱਗੇ ਰਾਗ ਦੀ ਗੱਲ ਕਰਨੇ ਆ ਤੇ ਗਿਆਨ ਦੀ ਗੱਲ ਕਰਨੇ ਆ, ਉਹ ਕੀ ਸਮਝੇਗਾ ਇਸ ਨੂੰ? ਜਿਸ ਵਿਅਕਤੀ ਨੇ ਕਦੀ ਮੂਲ ਮੰਤਰ ਨਹੀਂ ਪੜਿਆ, ਜਿਹਨੂੰ ਇੱਕ ਓਅੰਕਾਰ ਕਹਿਣ ਦੀ ਗੱਲ ਨਹੀਂ, ਅਸੀਂ ਉਹਨੂੰ ਵਿਆਕਰਨ ਸਮਝਾਉਣ ਲੱਗ ਗਏ, ਜਿਹਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ 10 ਗੁਰੂ ਸਾਹਿਬਾਨ ਦਾ ਨਾਮ ਕੀ ਹੈ, ਸਿੱਖੀ ਦਾ ਸਿਧਾਂਤ ਕੀ ਹੈ। ਅਸੀਂ ਕਿਹਾ ਜੀ ਤੁਸੀਂ ਵਿਆਕਰਨ ਅਨੁਸਾਰ ਗੁਰਬਾਣੀ ਪੜੋ, ਹੁਣ ਇਹ ਨਹੀਂ ਪਤਾ ਵੀ ਵਿਆਕਰਨ ਉੱਥੇ ਕੰਮ ਦੇਗੀ ਜਿੱਥੇ ਵਿਆਕਰਨ ਨੂੰ ਥੋੜਾ ਜਿਹਾ ਜਾਣਨ ਵਾਲੇ ਲੋਕ ਨੇ। ਮਰੀਜ਼ ਕਿਹੜਾ ਹੈ, ਦਵਾਈ ਕਿਹੜੀ ਦੇ ਰਹੇ ਹੋ? ਸਤਿਗੁਰਾਂ ਨੇ ਕਿਹਾ ਕਿ ਰੋਗ ਵੀ ਮਨੁੱਖ ਬੁੱਝੇ, ਵੈਦ ਕੌਣ ਹੈ? ਰੋਗ ਦਾਰੂ ਦੋਵੇਂ ਬੁੱਝੇ, ਸੋ ਵੈਦ ਸੁਜਾਨ, ਅਗਲਾ ਸੁਣ ਕੀ ਰਿਹਾ ਹੈ, ਉਹਦੇ ਖਾਨੇ ਵਿੱਚ ਕੋਈ ਗੱਲ ਜਾ ਵੀ ਰਹੀ ਹੈ, ਜਾਂ ਅਸੀਂ ਆਪਣੀ ਸ਼ੇਰਬਾਜ਼ੀ ਕਰ ਰਹੇ ਹਾਂ, ਜਾਂ ਉਹਦੀ ਜਿਹਨ ਦੇ ਅੰਦਰ ਉਹ ਗੱਲ ਜਾ ਰਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਆ ਰਹੀ। ਕਈ ਤਰੀਕੇ ਨੇ ਧਿਆਨ ਦੇਣਾ, ਇੱਕੋ ਦਵਾਈ ਕਈ ਤਰੀਕਿਆਂ ਨਾਲ ਆਉਂਦੀ ਹੈ। ਮੈਂ ਤਾਂ ਬੇਨਤੀਆਂ ਕਰ ਰਿਹਾ ਕਿ ਕੁਝ ਸਾਡੇ ਮਨ ਦੇ ਵਿੱਚ ਭੁਲੇਖੇ ਪੈ ਗਏ ਨੇ, ਗੁਰਬਾਣੀ ਕਈ ਤਰੀਕਿਆਂ ਨਾਲ ਸਿੱਖ ਦੇ ਮਨ ਵਿੱਚ ਜਾਏ, ਕਈ ਜੁਗਤਾਂ ਨੇ ਗੁਰਮਤ ਦੇ ਅੰਦਰ, ਜਿਵੇਂ ਇੱਕੋ ਦਵਾਈ ਦੀ ਟੇਬਲ ਗੋਲੀਆਂ ਵੀ ਹੁੰਦੀਆਂ ਨੇ, ਕੈਪਸੂਲ ਵੀ ਹੁੰਦੇ ਨੇ, ਲਿਕੁਇਡ ਵੀ ਹੁੰਦਾ ਹੈ, ਪੀਣ ਵਾਲੀ ਵੀ ਹੁੰਦੀ ਹੈ। ਬੱਚਿਆਂ ਨੂੰ ਗੋਲੀਆਂ ਨਹੀਂ ਦਿੱਤੀਆਂ ਜਾਂਦੀਆਂ, ਉਹ ਬੱਚੇ ਨੇ, ਉਹ ਗੋਲੀ ਨਹੀਂ ਖਾ ਸਕਦੇ, ਉਹ ਕੈਪਸੂਲ ਨਹੀਂ ਲੈ ਸਕਦੇ, ਇਸ ਵਾਸਤੇ ਉਹਨਾਂ ਨੂੰ ਪੀਣ ਵਾਸਤੇ ਦਿੱਤੀ ਜਾਂਦੀ ਉਹੀ ਚੀਜ਼।
ਜਿਹੜੇ ਲੋਕ ਧਰਮ ਦੀ ਦੁਨੀਆਂ ਵਿਚ ਵਿਚਾਰੇ ਇੰਨਾ ਗਿਆਨ ਨਹੀਂ ਰੱਖਦੇ, ਸਾਰਾ ਦਿਨ ਕੰਮ ਕਰਨਾ ਹੈ, ਸਿੱਧੇ ਸਾਧੇ ਲੋਕ ਨੇ, ਵਾਹੀ ਖੇਤੀ ਕਰਨੀ ਹੈ, ਪੜ੍ਹੇ ਹੋਏ ਨਹੀਂ, ਉਹਨਾਂ ਨੂੰ ਇਸ ਗਿਆਨ ਦੀ ਕਿਵੇਂ ਸਮਝ ਆਏਗੀ ਜੇ ਅਸੀਂ ਉਹਨਾਂ ਨੂੰ ਗਿਆਨ ਦੇ ਰਾਹੀਂ ਸਮਝਾਇਆ। ਇਸ ਲਈ ਗੁਰਮਤ ਦੀ ਇੱਕੋ ਹੀ ਦਾਤ ਕਈ ਢੰਗਾਂ ਨਾਲ, ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਇੱਕ ਬਚਨ ਕਿਹਾ, ਹੇ ਵਾਹਿਗੁਰੂ, ਜਿੱਤ ਦੁਆਰੈ ਉਭਰੈ ਤਿੱਤੈ ਲਿਹੋ ਉਬਾਰ, ਬੰਦੇ ਦੇ ਅੰਦਰ ਤੇਰਾ ਸ਼ਬਦ ਚਲਾ ਜਾਏ, ਤਰੀਕਾ ਕਿਹੜਾ ਹੈ, ਜੁਗਤ ਕਿਹੜੀ ਹੈ, ਕਈ ਹੋ ਸਕਦੀਆਂ ਨੇ। ਜਿਵੇਂ ਵੀ ਮਨੁੱਖ ਗੁਰਬਾਣੀ ਨਾਲ ਜੁੜੇ, ਕੋਈ ਜੁਗਤ ਇਸ ਤਰ੍ਹਾਂ ਦੀ ਗੁਰਮਤ ਦੇ ਦਾਇਰੇ ਦੇ ਵਿੱਚ ਵਰਤੀ ਜਾਏ। ਇਸ ਕਰਕੇ ਸ਼ਬਦ ਨੂੰ ਬੰਦੇ ਦੇ ਮਨ ਤੱਕ ਪਹੁੰਚਾਉਣਾ ਸੀ, ਕਈ ਤਰੀਕੇ ਵਰਤੇ ਸਤਿਗੁਰਾਂ ਨੇ, ਕਈ ਢੰਗ ਵਰਤੇ। ਇਹ ਇੱਕ ਜਿਹਨੂੰ ਆਪਾਂ ਕਵੀ ਲੋਕ ਕਹਿੰਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵੀ ਰੱਖੇ, 52 ਕਵੀਆਂ ਦੀ ਗੱਲ ਆਉਂਦੀ, ਜਿਨ੍ਹਾਂ ਦੀ ਗਿਣਤੀ 120 ਸੀ। ਇਹ ਸਾਰਾ ਲਿਟਰੇਚਰ ਉਹਨਾਂ ਨੇ ਲਿਖਵਾਇਆ ਜਿਹੜਾ ਬਾਅਦ ਵਿੱਚ ਸਰਸਾ ਨਦੀ ਵਿੱਚ ਰੁੜ ਗਿਆ। ਇਹ ਉਹਨਾਂ ਕਵੀਆਂ ਤੋਂ ਗੁਰੂ ਸਾਹਿਬ ਨੇ ਇਤਿਹਾਸ ਦੀ ਖੋਜ ਕਰਵਾ ਕੇ, ਪੁਰਾਣੇ ਇਤਿਹਾਸ ਉਲੱਥਾ ਕਰਵਾ ਕੇ, ਨਵੇਂ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਜੀਵਨ ਕੀ ਹੈ, ਉਹਨਾਂ ਨੇ ਲਿਖਵਾ ਕੇ ਸਾਹਮਣੇ ਲਿਆਂਦੇ। ਗੁਰਮਤ ਦਾ ਇੱਕ ਹਿੱਸਾ ਸੀ। ਔਰ ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਕਵੀਆਂ ਨਾਲ ਇੰਨਾ ਪ੍ਰੇਮ ਕਰਦੇ ਸਨ, ਉਹਨਾਂ ਦੀ ਇੰਨੀ ਸੰਭਾਲ ਕਰਦੇ ਸਨ ਕਿ ਉਹਨਾਂ ਦੇ ਰਹਿਣ ਸਹਿਣ ਦਾ ਇੰਨਾ ਪ੍ਰਬੰਧ ਕਰਦੇ ਸਨ ਕਿ ਵੱਖਰੇ ਤੌਰ ਤੇ ਉਹਨਾਂ ਦਾ ਖਾਣਾ ਪੀਣਾ, ਵੱਖਰੇ ਤੌਰ ਤੇ ਉਹਨਾਂ ਦੀ ਰਹਾਇਸ਼, ਵੱਖਰੇ ਤੌਰ ਤੇ ਉਹਨਾਂ ਦਾ ਸੈਰ ਕਰਨ ਦਾ ਪ੍ਰਬੰਧ ਹਰ ਇੱਕ ਪੱਖ ਤੋਂ। ਤੇ ਇੱਕ ਦਿਨ ਦੀ ਘਟਨਾ ਇਤਿਹਾਸ ਨੇ ਸਾਂਭ ਕੇ ਰੱਖੀ ਏ। ਕਹਿੰਦੇ ਸਤਿਗੁਰੂ ਇੱਕ ਦਿਨ ਕਵੀਆਂ ਦੇ ਉਸ ਥਾਂ ਤੇ ਗਏ ਜਿੱਥੇ ਰਾਤ ਨੂੰ ਕਵੀ ਸੁੱਤੇ ਹੋਏ ਸਨ, ਕਿਉਂਕਿ ਇਹ ਗੁਰੂ ਨੂੰ ਪਤਾ ਹੈ ਤਲਵਾਰ ਕਿਹੜੇ ਲੋਕਾਂ ਦੇ ਸਿਰ ਤੇ ਚੱਲਦੀ ਹੈ। ਇਹ ਜਿਹੜੇ ਸਾਹਿਤਕਾਰ ਨੇ, ਜਿਹੜੇ ਫਿਲਾਸਫਰ ਫਿਲਾਸਫੀ ਨਾਲ ਜੁੜੇ ਹੋਏ ਨੇ, ਇਹ ਰੀੜ ਦੀ ਹੱਡੀ ਹੁੰਦੇ ਨੇ ਹਰ ਇੱਕ ਕੌਮ ਦੀ। ਜਦੋਂ ਇਹ ਕਮਜ਼ੋਰ ਹੋ ਗਿਆ, ਕੌਮ ਵੀ ਕਮਜ਼ੋਰ ਹੋ ਗਈ। ਸਤਿਗੁਰੂ ਚਲੇ ਗਏ, ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ, ਮੋਹਰਾਂ ਮੰਗਾਈਆਂ ਤੋਸ਼ੇਖਾਨੇ ਵਿੱਚੋਂ, ਜੋੜਾ ਲਾ ਦਿੱਤਾ, ਪੈਰ ਦੱਬ ਕੇ ਗਏ। ਹਰ ਇੱਕ ਦੇ ਸਿਰਾਣੇ ਦੇ ਥੱਲੇ ਦੋ ਦੋ ਮੋਹਰਾਂ ਰੱਖੀ ਜਾਂਦੇ ਨੇ, ਉਹ ਸੁੱਤੇ ਹੋਏ ਨੇ। ਸੁੱਤਿਆਂ ਹੋਇਆਂ ਦੇ ਸਿਰਾਣਿਆਂ ਥੱਲੇ ਮੋਹਰਾਂ ਰੱਖੀਆਂ ਗੁਰੂ ਨੇ। ਕਾਰਨ ਕੀ ਸੀ? ਗੁਰੂ ਨੂੰ ਪਤਾ ਸੀ ਇਹ ਲੋਕ, ਇਹਨਾਂ ਦੇ ਆਧਾਰ ਤੇ ਹੀ ਸਾਰਾ ਕੁਝ ਚੱਲੇਗਾ। ਇੱਕ ਵਾਰੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਚੱਲਦੇ ਹੋਏ ਭਖਦੇ ਹੋਏ ਜੰਗ ਦੇ ਵਿੱਚ ਇੱਕ ਬੇਨਤੀ ਵੀ ਕੀਤੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਮਹਾਰਾਜ ਕਿਉਂਕਿ ਕਵੀ ਸਨ ਬੜੇ ਵੱਡੇ, ਤੁਸੀਂ ਜਾਣਦੇ ਉਹਨਾਂ ਦੀਆਂ ਰਚਨਾਵਾਂ ਕਿੰਨੀਆਂ ਮਹਿੰਗੀਆਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ। ਜੰਗ ਚੱਲ ਰਿਹਾ ਸੀ, ਬੜਾ ਲੰਬਾ ਹੋ ਗਿਆ। ਇੱਕ ਦਿਨ ਭਾਈ ਨੰਦ ਲਾਲ ਜੀ ਨੂੰ ਵੀ ਜੋਸ਼ ਆ ਗਿਆ, ਜੰਗ ਵਿੱਚ ਕਦੀ ਗਏ ਨਹੀਂ ਸਨ, ਅੰਦਰ ਖੂਨ ਖੋਲ ਗਿਆ। ਕਿਸੇ ਗੁਰੂ ਕੇ ਸਿੱਖ ਤੋਂ ਇੱਕ ਵੱਡੀ ਸ੍ਰੀ ਸਾਹਿਬ ਲਈ, ਉਹਨੂੰ ਗਾਤਰੇ ਵਿੱਚ ਪਹਿਨਿਆ, ਤਿਆਰ ਬਰ ਤਿਆਰ ਹੋ ਕੇ ਗੁਰੂ ਕੇ ਦਰਬਾਰ ਵਿੱਚ ਆ ਗਏ ਮੱਥਾ ਟੇਕਣ ਵਾਸਤੇ। ਹੈਰਾਨ ਹੋ ਗਏ ਕਲਗੀਧਰ ਪਾਤਸ਼ਾਹ, ਕਹਿਣ ਲੱਗੇ ਭਾਈ ਸਾਹਿਬ ਕਿਵੇਂ ਅੱਜ ਬੜੇ ਤਿਆਰ ਬਰ ਤਿਆਰ ਸ਼ਸਤਰ ਕੱਸ ਕੇ ਖੜੇ ਹੋ? ਕਹਿਣ ਲੱਗੇ ਮਹਾਰਾਜ, ਕਵਿਤਾਵਾਂ ਬਹੁਤ ਲਿਖ ਲਈਆਂ ਨੇ, ਕਲਮ ਬੜੀ ਚਲਾਈ, ਅੱਜ ਮੇਰਾ ਚਿੱਤ ਕਰਦਾ ਮੈਂ ਤਲਵਾਰ ਚਲਾਵਾਂ, ਅੱਜ ਮੈਨੂੰ ਆਗਿਆ ਦਿਓ, ਮੈਂ ਤਲਵਾਰ ਚਲਾਉਣੀ ਚਾਹੁੰਦਾ, ਮੈਨੂੰ ਚਾਹ ਆਇਆ ਅੰਦਰ, ਮੇਰੇ ਮਨ ਵਿੱਚ ਉਮੰਗ ਜਾਗੀ ਏ ਕਿ ਮੈਂ ਵੀ ਧਰਮ ਯੁੱਧ ਕਰਾਂ। ਸਤਿਗੁਰੂ ਪਹਿਲਾਂ ਬਹੁਤ ਖੁਸ਼ ਹੋਏ, ਕਹਿਣ ਲੱਗੇ ਗੱਲ ਬਿਲਕੁਲ ਠੀਕ ਏ, ਘੱਟੋ ਘੱਟ ਬੰਦੇ ਦੇ ਮਨ ਵਿੱਚ ਚਾਹ ਤੇ ਹੋਣਾ ਚਾਹੀਦਾ ਸ਼ਸਤਰ ਦੇ ਪ੍ਰਤੀ, ਇਹ ਅੰਦਰ ਇੱਕ ਸਿਪਾਹੀ ਦੀ ਅੰਸ ਤੇ ਹੋਣੀ ਚਾਹੀਦੀ ਸਿੱਖ ਦੇ ਅੰਦਰ, ਉਹਦੀ ਕਿਤੇ ਅਣਖ ਹੀ ਨਾ ਮਰ ਜਾਏ ਬਿਲਕੁਲ, ਕਿਤੇ ਜਿਹੜੀ ਉਹਨੇ ਸ੍ਰੀ ਸਾਹਿਬ ਪਹਿਨੀ ਹੋਈ ਏ ਕਿਤੇ ਉਹਨੂੰ ਜੰਗਾਲ ਹੀ ਨਾ ਖਾ ਜਾਏ, ਕਦੀ ਕੱਢ ਕੇ ਨਾ ਦੇਖੇ ਨਿਕਲਦੀ ਵੀ ਹੈ ਕਿ ਨਹੀਂ। ਬੜੇ ਖੁਸ਼ ਤਾਂ ਹੋਏ ਪਰ ਨੇੜੇ ਬੁਲਾ ਕੇ ਬਾਂਹ ਫੜ ਲਈ, ਕਹਿਣ ਲੱਗੇ ਭਾਈ ਨੰਦ ਲਾਲ ਜੀ, ਤੁਸਾਂ ਤਲਵਾਰ ਨਹੀਂ ਚਲਾਉਣੀ। ਕਿਉਂ ਮਹਾਰਾਜ? ਤੁਹਾਡੀ ਕਲਮ ਦੇ ਵਿੱਚੋਂ ਲੱਖਾਂ ਤਲਵਾਰਾਂ ਨਿਕਲਣਗੀਆਂ, ਤੁਹਾਡੀ ਕਲਮ ਚੱਲੇਗੀ ਜਿਹੜੇ ਤੁਸੀਂ ਚਾਰ ਅੱਖਰ ਲਿਖੋਗੇ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਦੀ ਗੱਲ ਕਰੋਗੇ ਤੇ ਤੁਹਾਡੇ ਇੱਕ ਇੱਕ ਲਫ਼ਜ਼ ਦੇ ਵਿੱਚੋਂ ਲੱਖਾਂ ਬਾਹਾਂ ਨਿਕਲਣਗੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਹੋਣਗੀਆਂ। ਉਹ ਜੂਝਣਗੇ, ਉਹ ਸੰਘਰਸ਼ ਕਰਨਗੇ ਧਰਮ ਵਾਸਤੇ। ਇਸ ਲਈ ਤੁਹਾਡਾ ਕੰਮ ਤਲਵਾਰ ਦਾ ਨਹੀਂ, ਤੁਹਾਡੀ ਇੱਕ ਕਲਮ ਲੱਖਾਂ ਤਲਵਾਰਾਂ ਪੈਦਾ ਕਰ ਸਕਦੀ ਏ ਤੇ ਲੱਖਾਂ ਤਲਵਾਰਾਂ ਵਾਲੇ ਇੱਕ ਕਲਮ ਨਹੀਂ ਚਲਾ ਸਕਦੇ। ਇਹ ਠੀਕ ਏ, ਸੂਰਮਿਆਂ ਨੂੰ ਨਮਸਕਾਰ ਕੀਤੀ ਗਈ ਹੈ ਗੁਰਮਤ ਦੇ ਵਿੱਚ, ਜਿਨ੍ਹਾਂ ਨੇ ਆਪਣਾ ਸਰੀਰ ਧਰਮ ਤੋਂ ਵਾਰਿਆ, ਮੈਦਾਨੇ ਜੰਗ ਵਿੱਚ ਜੂਝੇ ਨੇ, ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ। ਇਹ ਬੜੀ ਵੱਡੀ ਸਿਰੇ ਦੀ ਸੇਵਾ ਹੈ। ਇਹਦਾ ਮਤਲਬ ਇਹ ਨਹੀਂ ਵੀ ਸੂਰਮੇ ਨੀਵੇਂ ਨੇ ਲਿਖਾਰੀ ਤੋਂ, ਪਰ ਉਹ ਜਿਸ ਚੀਜ਼ ਵਾਸਤੇ ਲੜ ਰਹੇ ਨੇ ਉਹਨੂੰ ਦਿਸ਼ਾ ਨਿਰਦੇਸ਼ ਕਿਸੇ ਕਲਮ ਨੇ ਦੇਣਾ ਹੈ। ਤੇ ਜਿਹੜੇ ਸੂਰਮੇ ਬਿਨਾਂ ਦਿਸ਼ਾ ਨਿਰਦੇਸ਼ ਤੋਂ ਲੜੇ, ਉਹ ਬੇਕਾਰ ਹੋ ਗਿਆ, ਬਰਬਾਦ ਹੋ ਗਿਆ, ਉਹ ਕੁਝ ਵੀ ਨਹੀਂ ਦੇ ਸਕੇ ਕਿਸੇ ਨੂੰ। ਜਿਨ੍ਹਾਂ ਦੇ ਆਧਾਰ ਦੇ ਵਿੱਚ ਅੱਜ ਤੁਸੀਂ ਸਰਦਾਰ ਭਗਤ ਸਿੰਘ ਦੇ ਸਬੰਧ ਵਿੱਚ ਇੱਥੇ ਸਮਾਗਮ ਕਰਾਇਆ ਗਿਆ ਸੀ, ਉਸ ਬੰਦੇ ਦੇ ਅੰਦਰ ਆਧਾਰ ਸੀ, ਉਹ ਸਾਹਿਤ ਦਾ ਬਹੁਤ ਵੱਡਾ ਪੁਜਾਰੀ ਸੀ, ਉਹਨੇ ਜੋ ਕੁਝ ਕੀਤਾ ਲਿਖਤ ਦੇ ਆਧਾਰ ਤੇ ਬੜੀ ਸੋਚ ਸਮਝ ਕੇ ਢੰਗ ਦੇ ਨਾਲ ਉਹ ਕਾਰਵਾਈਆਂ ਕੀਤੀਆਂ ਜਿਹਦੇ ਨਾਲ ਲੋਕ ਉਹਦੇ ਵੱਲ ਦੇ ਹੋ ਗਏ। ਤੁਸੀਂ ਜਾਣਦੇ ਹੋ ਉਹਨੇ ਸ਼ਸਤਰਾਂ ਦੀ ਵਰਤੋਂ ਕੀਤੀ, ਅਸੈਂਬਲੀ ਦੇ ਵਿੱਚ ਜਿੱਥੇ ਹਮਲਾ ਕੀਤਾ ਸੀ ਉਹਨਾਂ ਨੇ, ਉਥੇ ਇੱਕ ਵੀ ਵਿਅਕਤੀ ਨਹੀਂ ਸੀ ਮਾਰਿਆ ਉਹਨਾਂ ਨੇ ਜਾਣ ਬੁੱਝ ਕੇ, ਜਦਕਿ ਸਾਰਿਆਂ ਨੂੰ ਮਾਰ ਸਕਦੇ ਸਨ। ਜਿੱਥੇ ਉਹਨਾਂ ਨੇ ਅਸੈਂਬਲੀ ਦੇ ਵਿੱਚ ਗ੍ਰਨੇਡ ਸੁੱਟੇ ਸਨ, ਭਗਤ ਸਿੰਘ, ਰਾਜਗੁਰੂ, ਸੁਖਦੇਵ ਹੋਰਾਂ ਨੇ, ਜੇ ਉਹ ਚਾਹੁੰਦੇ ਤੇ ਬੜੇ ਆਰਾਮ ਨਾਲ ਜਿੰਨੇ ਲੋਕ ਉਥੇ ਵੱਡੇ ਵੱਡੇ ਬੈਠੇ ਹੋਏ ਸਾਰਿਆਂ ਨੂੰ ਖਤਮ ਕਰ ਦਿੰਦੇ। ਬਾਅਦ ਵਿੱਚ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮਾਰਿਆ ਕਿਉਂ ਨਹੀਂ, ਜਵਾਬ ਮਿਲਿਆ ਅਸੀਂ ਮਾਰਨ ਵਾਸਤੇ ਨਹੀਂ ਤੁਰੇ, ਅਸੀਂ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਤੁਰੇ, ਅਸੀਂ ਇਹਨਾਂ ਨੂੰ ਖਤਮ ਨਹੀਂ ਕਰਨਾ ਚਾਹੁੰਦੇ, ਸਿੱਧੇ ਰਾਹ ਪਾਉਣਾ ਚਾਹੁੰਦੇ ਹਾਂ। ਇਸ ਲਈ ਬੇਨਤੀ ਕਰ ਰਿਹਾ ਸਾਂ, ਇਹ ਇੱਕ ਹਿੱਸਾ ਕੌਮ ਦੇ ਵਿੱਚ ਜਾਗ ਲਿਆਉਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਕੱਟਣਾ ਸ਼ੁਰੂ ਕਰ ਦਿੱਤਾ ਹੈ। ਕੋਈ ਰਸਤਾ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ ਉਹਨੂੰ ਅਸੀਂ ਕਿਵੇਂ ਖੰਡਿਤ ਕਰ ਸਕਦੇ ਹਾਂ? ਤੇ ਸਾਡਾ ਇੱਕ ਸੁਭਾਅ ਹੈ, ਜਿਵੇਂ ਕਿਸੇ ਬੂਟੇ ਦੇ ਨਾਲੋਂ ਪੱਤੇ, ਫੁੱਲ, ਟਹਿਣੀਆਂ, ਕੰਡੇ ਆਦਿ ਲਾਉਣੇ ਹੁੰਦੇ ਨੇ, ਅਸੀਂ ਉਹਦੇ ਨਾਲ ਪੱਤਿਆਂ ਦੇ ਨਾਲ, ਕੰਡਿਆਂ ਦੇ ਨਾਲ ਬੜੇ ਸੋਹਣੇ ਫਲ ਤੇ ਫੁੱਲ ਵੀ ਵੱਢਣ ਦੀ ਆਦਤ ਪਾ ਬੈਠੇ ਹਾਂ। ਸਿੱਖ ਕੌਮ ਦੇ ਕੁਝ ਬੜੇ ਸੁਨਹਿਰੀ ਹਿੱਸੇ ਨੇ। ਹਾਂ ਠੀਕ ਏ, ਗੁਰਬਾਣੀ ਨੂੰ ਬਚਾਉਣ ਵਾਸਤੇ ਗੁਰਬਾਣੀ ਦੇ ਉਚਾਰਨ, ਗੁਰਬਾਣੀ ਦੇ ਅਰਥ, ਉਹਨਾਂ ਦੇ ਉੱਤੇ ਪਹਿਰਾ ਦੇਣਾ ਸਿੱਖ ਵਾਸਤੇ ਬੜੀ ਜ਼ਰੂਰਤ ਹੈ, ਪਰ ਗਿਆਨ ਦੇ ਨਾਲ ਹਰ ਇੱਕ ਨੂੰ ਕੱਟੀ ਜਾਣਾ ਇਹ ਸਿੱਖੀ ਸਿਧਾਂਤ ਨਹੀਂ ਹੈ। ਸਤਿਗੁਰਾਂ ਨੇ ਕੱਚੀ ਬਾਣੀ ਕਿਹਨੂੰ ਕਿਹਾ? ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਗੁਰੂ ਅਮਰਦਾਸ ਜੀ ਨੇ ਇਹ ਰਾਮ ਕਲੀ ਆਨੰਦ ਸਾਹਿਬ ਉਚਾਰਨ ਕੀਤਾ ਹੈ, ਉਸ ਵਕਤ ਕੋਈ ਕੱਚੀ ਬਾਣੀ ਵਾਲਾ ਨਹੀਂ ਸੀ। ਫਿਰ ਗੁਰੂ ਸਾਹਿਬ ਕਿਹਦੇ ਬਾਰੇ ਉਚਾਰ ਰਹੇ ਨੇ? ਹੁਣ ਮੈਂ ਅਗਲੇ ਸਮੇਂ ਦੇ ਵਿੱਚ ਇਸ ਪੌੜੀ ਦੇ ਗੁਰਬਾਣੀ ਅਨੁਸਾਰ ਅਰਥ ਕਰਨ ਦੇ ਯਤਨ ਕਰਾਂ ਕਿ ਇਹ ਪੌੜੀ ਕੱਚੀ ਬਾਣੀ ਕਿਹਨੂੰ ਕਹਿ ਰਹੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਧਿਆਨ ਦੇਣਾ। ਉਹ ਬਾਣੀ ਜਿਹਦੇ ਵਿੱਚ ਗੁਰੂ ਦੀ ਯਾਦ ਨਹੀਂ, ਮਨੁੱਖ ਦੀ ਸੁਰਤ ਕੋਈ ਨਹੀਂ ਜੁੜੀ ਹੋਈ ਤੇ ਬੋਲ ਰਿਹਾ ਹੈ, ਇਹਦੇ ਅਖਰੀ ਅਰਥ ਇਹ ਬਣਦੇ ਨੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਔਰ ਇਹਦੇ ਅਰਥ ਅੱਗੇ ਜਾ ਕੇ ਪੌੜੀ ਦੇ ਵਿਚਲੀਆਂ ਤੁਕਾਂ ਕਰ ਦੇਣਗੀਆਂ, ਜਿੱਥੇ ਗੁਰੂ ਅਮਰਦਾਸ ਜੀ ਕਹਿੰਦੇ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਬਾਣੀ। ਬੋਲ ਰਹੇ ਨੇ, ਬੋਲੀ ਜਾ ਰਹੇ ਨੇ ਬਾਣੀ, ਪਰ ਉਹਦੇ ਅੰਦਰ ਚਿੱਤ ਸ਼ਾਮਲ ਨਹੀਂ, ਮੂੰਹ ਬੋਲ ਰਿਹਾ ਹੈ, ਇਹ ਕੱਚੀ ਬਾਣੀ ਹੋ ਗਈ ਹੈ। ਇਸ ਗੱਲ ਨੂੰ ਸਹਿਣ ਕਰ ਲੈਣਾ, ਭਾਵੇਂ ਕਿਹੜੀ ਬਾਣੀ ਹੋਵੇ, ਬਾਣੀ ਤਾਂ ਬਹੁਤ ਮਹਿੰਗੀ, ਬਾਣੀ ਕੱਚੀ ਨਹੀਂ ਹੋ ਸਕਦੀ, ਪਰ ਕਹਿਣ ਵਾਲੇ ਤਾਂ ਕੱਚੇ ਹੋ ਸਕਦੇ ਨਾ, ਕਹਿੰਦੇ ਕੱਚੇ। ਉਹ ਕੱਚੇ ਕਦੋਂ ਹੁੰਦੇ ਨੇ? ਜਦੋਂ ਚਿੱਤ ਲਾਇਆ, ਚਿੱਤ ਜਿਨ ਕਾ ਹਿਰ ਲਾਇਆ ਮਾਇਆ। ਸਵਾਲ ਇਹ ਨਹੀਂ ਵੀ ਅਸੀਂ ਕਿਹੜੀ ਚੀਜ਼ ਪੜ੍ਹ ਰਹੇ ਹਾਂ ਤੇ ਉਹ ਕੱਚੀ ਤੇ ਪੱਕੀ ਹੈ, ਇਹ ਸਵਾਲ ਮਨੁੱਖ ਦਾ ਹੈ, ਜਿਹੜਾ ਪੜ੍ਹ ਰਿਹਾ ਉਹ ਕਿਵੇਂ ਦਾ ਹੈ, ਉਹ ਕੱਚਾ ਹੈ ਜਾਂ ਪੱਕਾ ਹੈ। ਸਵਾਲ ਇਹ ਨਹੀਂ, ਪਿੱਛੋਂ ਪਾਣੀ ਆ ਰਿਹਾ ਹੈ, ਅਸੀਂ ਪਾਣੀ ਪੀਣਾ ਹੈ ਟੈਂਕਰ ਦੇ ਵਿੱਚੋਂ ਪਾ ਕੇ, ਉਹ ਪਾਣੀ ਸਾਫ਼ ਹੈ ਬਿਲਕੁਲ, ਪਰ ਜਿਹੜੇ ਬਰਤਨ ਵਿੱਚ ਅਸੀਂ ਗਿਲਾਸ ਵਿੱਚ ਪਾਣੀ ਪਾ ਕੇ ਉਸ ਟੂਟੀ ਦੇ ਵਿੱਚੋਂ ਪੀਣ ਲੱਗੇ ਹਾਂ, ਉਹਦੇ ਵਿੱਚ ਮਿੱਟੀ ਪਈ ਹੋਈ ਹੈ। ਤੇ ਤੁਸੀਂ ਖਿਆਲ ਕਰੋਗੇ ਵੀ ਜਦੋਂ ਉਹਦੇ ਵਿੱਚ ਪਾਣੀ ਪਏਗਾ, ਉਹ ਮਿੱਟੀ ਉਹਦੇ ਵਿੱਚ ਰਲ ਕੇ ਉਹਨੂੰ ਮੈਲਿਆ ਨਾ ਕਰੇਗੀ। ਬੜਾ ਪਵਿੱਤਰ ਗਿਆਨ, ਨਿਰਮਲ ਗਿਆਨ ਉਦੋਂ ਮੈਲਾ ਹੋ ਜਾਂਦਾ ਹੈ ਜਦੋਂ ਉਹ ਮੈਲੇ ਮਨੁੱਖ ਦੇ ਜੀਵਨ ਦੇ ਵਿੱਚੋਂ ਦੀ ਗੁਜ਼ਰਦਾ ਹੈ, ਕਿਉਂਕਿ ਉਹਨੇ ਆਪਣਾ ਆਪ ਵਿੱਚ ਮਿਲਾ ਦੇਣਾ। ਹਾਂ, ਜੇ ਮਨੁੱਖ ਦੀ ਭਾਵਨਾ ਸ਼ੁੱਧ ਹੋਵੇ ਤੇ ਪਵਿੱਤਰ ਗਿਆਨ, ਅਕਾਲ ਪੁਰਖ ਦਾ ਗਿਆਨ, ਉਹਦਾ ਸ਼ਬਦ, ਜੇ ਮਨੁੱਖ ਦੀ ਭਾਵਨਾ ਇਹ ਹੋਵੇ ਕਿ ਮੈਂ ਇਸ ਗਿਆਨ ਦੇ ਨਾਲ ਆਪਣੇ ਆਪ ਨੂੰ ਧੋਣਾ ਹੈ, ਨਿਰਮਲ ਕਰਨਾ ਹੈ, ਤਾਂ ਉਹ ਗਿਆਨ ਉਹਦੇ ਜੀਵਨ ਨੂੰ ਧੋ ਵੀ ਦੇਵੇਗਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਗੁਰਬਾਣੀ ਦਾ ਸਰੋਵਰ, ਸ਼ਬਦ ਦਾ ਸਰੋਵਰ ਜਿਹੜਾ ਹੈ, ਬੰਦੇ ਦੇ ਮਨ ਨੂੰ ਧੋ ਵੀ ਸਕਦਾ ਹੈ, ਪਰ ਜੇ ਇਹ ਵਿਸ਼ਾ ਹੀ ਨਹੀਂ ਹੈ। ਚਿੱਤ ਜਿਨ ਕਾ ਹਿਰ ਲਾਇਆ ਮਾਇਆ, ਬੋਲਣ ਪੈਰ ਵਾਣੀ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮੁਸਲਮਾਨ ਸੱਜਣ ਨੂੰ ਵੀ ਇਹ ਬਚਨ ਕਹੇ ਸਨ। ਖਿਆਲ ਕਰਨਾ, ਸੁਲਤਾਨਪੁਰ ਦੀ ਇਹ ਘਟਨਾ ਹੈ। ਹੁਣ ਨਮਾਜ਼ ਪੜ੍ਹੀ ਜਾ ਰਹੀ ਸੀ ਤੇ ਨਮਾਜ਼ ਕੱਚੀ ਥੋੜੀ ਹੈ। ਕੋਈ ਵੀ ਮਨੁੱਖ ਕਹਿ ਦੇ ਵੀ ਇਹ ਨਮਾਜ਼ ਕੱਚੀ ਹੈ ਤੇ ਗੱਲ ਵਾਜਬ ਨਹੀਂ ਹੋਏਗੀ, ਹਜ਼ਮ ਨਹੀਂ ਹੋਏਗੀ ਕਿਸੇ ਨੂੰ, ਕਿਉਂਕਿ ਉਹਨਾਂ ਦੇ ਧਰਮ ਦੇ ਅਕੀਦਤ ਹੈ, ਉਹਨਾਂ ਦੀ ਸ਼ਰਧਾ ਹੈ, ਤੇ ਉਹ ਕੱਚੀ ਹੈ ਵੀ ਨਹੀਂ। ਨਮਾਜ਼ ਪੜ੍ਹੀ ਜਾ ਰਹੀ ਹੈ। ਦੌਲਤ ਖਾਂ ਨਵਾਬ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਹੈ ਕਿ ਜੇ ਹਿੰਦੂ ਤੇ ਮੁਸਲਮਾਨ ਸਾਰੇ ਬਰਾਬਰ ਨੇ, ਚਲੋ ਸਾਡੇ ਨਾਲ ਨਮਾਜ਼ ਪੜ੍ਹੋ। ਦੌਲਤ ਖਾਂ ਨੇ ਗੱਲ ਕਹੀ, ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ, ਚਲੇ ਜਾਂਦੇ ਹਾਂ। ਮਸੀਤ ਵਿੱਚ ਚਲੇ ਗਏ। ਉਸ ਦਿਨ ਸਾਰੇ ਸੁਲਤਾਨਪੁਰ ਵਿੱਚ ਰੌਲਾ ਪੈ ਗਿਆ, ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਚੱਲੇ ਨੇ ਕਿਉਂਕਿ ਮਸੀਤ ਵਿੱਚ ਚਲੇ ਗਏ। ਪਰ ਇਹ ਤਾਂ ਗੁਰੂ ਦੀ ਸ਼ਕਤੀ ਸੀ, ਉਹ ਜਿੱਥੇ ਮਰਜ਼ੀ ਜਾਏ ਉਹ ਗੁਰੂ ਹੀ ਹੈ। ਉਹਦੇ ਵਿੱਚ ਖੜੇ ਹੋਏ ਕਾਜੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ ਤੇ ਨਮਾਜ਼ ਦੇ ਕੁਝ ਨਿਯਮ ਨੇ ਉਹਦੇ ਵਿੱਚ ਵਿੱਚ ਬੰਦਾ, ਨਮਾਜ਼ੀ ਜਿਹੜੇ ਨੇ ਵਾਰ ਵਾਰ ਸਿਜਦਾ ਕਰਦੇ ਨੇ, ਝੁਕਦੇ ਨੇ, ਉਹਦੇ ਵਿੱਚ ਸਿਰ ਨੀਵਾਂ ਕਰਦੇ ਨੇ। ਜਿਹੜੇ ਲੋਕ ਉੱਥੇ ਖੜੇ ਸਨ ਉਹਨਾਂ ਨੇ ਸਿਜਦਾ ਕੀਤਾ, ਸਿਰ ਨੀਵਾਂ ਕੀਤਾ, ਗੁਰੂ ਨਾਨਕ ਸਾਹਿਬ ਝੁਕੇ ਨਾ। ਤੇ ਕਾਜੀ ਨੇ ਵੀ ਦੇਖਿਆ ਹੁਣ ਨਮਾਜ਼ ਚੱਲ ਰਹੀ ਸੀ, ਉਹਦੇ ਵਿੱਚ ਬੋਲੇ ਕੌਣ। ਬੜੇ ਗੁੱਸੇ ਵਿੱਚ ਆ ਗਿਆ ਕਾਜੀ, ਔਰ ਉਸੇ ਗੁੱਸੇ ਵਿੱਚ ਉਹਨੇ ਨਮਾਜ਼ ਕੀਤੀ, ਨਮਾਜ਼ ਪੜ੍ਹੀ। ਨਮਾਜ਼ ਖਤਮ ਹੁੰਦਿਆਂ ਸਾਰ, ਕਿਸੇ ਤਰ੍ਹਾਂ ਸਮਾਪਤੀ ਕਰਦਿਆਂ ਸਾਰ ਘੇਰ ਲਿਆ ਗੁਰੂ ਨਾਨਕ ਸਾਹਿਬ ਨੂੰ, ਤੁਸੀਂ ਨਮਾਜ਼ ਨਹੀਂ ਪੜ੍ਹੀ, ਸਾਡੇ ਨਾਲ ਧੋਖਾ ਕੀਤਾ ਹੈ, ਝੁਕੇ ਨਹੀਂ, ਸਾਡੀ ਮਰਿਆਦਾ ਭੰਗ ਕਰ ਦਿੱਤੀ ਹੈ। ਸਤਿਗੁਰਾਂ ਨੇ ਕਿਹਾ ਦੌਲਤ ਖਾਨ ਤੇਰੀ ਨਮਾਜ਼ ਕੱਚੀ ਹੈ ਤੇ ਮੈਂ ਕਦੀ ਕੱਚੀ ਨਮਾਜ਼ ਨਹੀਂ ਪੜ੍ਹਦਾ। ਕੱਚੀ ਕਿਉਂ ਹੈ? ਇਹ ਤੇ ਕੁਰਾਨ ਦੀਆਂ ਆਇਤਾਂ ਨੇ, ਇਹ ਤੇ ਮੁਹੰਮਦ ਸਾਹਿਬ ਦੇ ਜਿਹਨ ਵਿੱਚੋਂ ਉਪਜਿਆ ਹੋਇਆ ਗਿਆਨ ਏ ਪਰਮਾਤਮਾ ਦਾ, ਕੱਚਾ ਕਿਵੇਂ ਹੋ ਸਕਦਾ? ਸਤਿਗੁਰੂ ਕਹਿੰਦੇ ਗਿਆਨ ਕੱਚਾ ਨਹੀਂ, ਤੇਰਾ ਕਾਜੀ ਕੱਚਾ ਹੈ, ਜਿਹੜਾ ਪੜ੍ਹ ਰਿਹਾ ਹੈ ਉਹ ਠੀਕ ਹੈ, ਨਮਾਜ਼ ਕੱਚੀ ਨਹੀਂ ਹੈ। ਆ ਜਿਹੜਾ ਕਾਜੀ ਤੂੰ ਖੜਾ ਕੀਤਾ ਹੋਇਆ, ਮੂੰਹ ਤੋਂ ਨਮਾਜ਼ ਪੜ੍ਹ ਰਿਹਾ ਤੇ ਧਿਆਨ ਇਹਦਾ ਇਹਦੇ ਘਰ ਵਿੱਚ ਹੈ। ਚਿੱਤ ਜਿਨ ਕਾ ਹਿਰ ਲਾਇਆ ਮਾਇਆ, ਬੋਲਣ ਪੈ ਰਵਾਣੀ। ਧਿਆਨ ਇਹਦੇ ਘਰ ਵਿੱਚ, ਇਹਦੀ ਘੋੜੀ ਦਾ ਇੱਕ ਛੋਟਾ ਜਿਹਾ ਬੱਚਾ, ਉਹ ਖੁੱਲਾ ਰਹਿ ਗਿਆ, ਪੜੀ ਨਮਾਜ਼ ਜਾਂਦਾ, ਧਿਆਨ ਉੱਥੇ ਵੇ, ਘਰ ਵਿੱਚ ਖੂਹ ਵੀ ਇਹ ਕਿਤੇ ਵਿੱਚ ਨਾ ਡਿੱਗ ਪਵੇ। ਹੁਣ ਤੂੰ ਮੈਨੂੰ ਇਹ ਦੱਸ ਵੀ ਇਹ ਨਮਾਜ਼ ਪੜ੍ਹ ਰਿਹਾ ਕਿ ਘੋੜੀ ਦਾ ਬੱਚਾ ਫੜ ਰਿਹਾ ਹੈ, ਇਹ ਕੀ ਕਰ ਰਿਹਾ ਹੈ? ਇਹ ਦੋਵਾਂ ਵਿੱਚੋਂ ਕੀ ਕਰ ਰਿਹਾ? ਕੀ ਇਹ ਬੁੱਤ ਨਮਾਜ਼ ਪੜੇਗਾ? ਇਹਨੂੰ ਥੋੜਾ ਜਿਹਾ ਸਮਝ ਲੈਣਾ। ਗੁਰੂ ਸਾਹਿਬ ਇਹਨੂੰ ਕੱਚੀ ਬਾਣੀ ਕਹਿ ਰਹੇ ਨੇ, ਕੱਚੀ ਨਮਾਜ਼, ਕਿਉਂਕਿ ਜਿਹੜਾ ਵਿਅਕਤੀ ਪੜ੍ਹ ਰਿਹਾ ਉਹਦੇ ਵਿੱਚ ਉਹਦਾ ਜੀਵਨ ਹੀ ਸ਼ਾਮਲ ਨਹੀਂ ਹੈ। ਚਿੱਤ ਜਿਨ ਕਾ ਹਿਰ ਲਾਇਆ ਮਾਇਆ, ਉਹਨੇ ਕਿਹਾ ਮੇਰੇ ਨਾਲ ਪੜ੍ਹ ਲੈਂਦੇ। ਦੌਲਤ ਖਾਂ ਨੇ ਦੂਸਰੀ ਗੱਲ ਕਹੀ, ਮੈਂ ਤਾਂ ਹਾਜ਼ਰ ਸੀ। ਸਤਿਗੁਰਾਂ ਨੇ ਇੱਕ ਇਸ਼ਾਰਾ ਕੀਤਾ, ਕਹਿਣ ਲੱਗੇ ਦੌਲਤ ਖਾਂ ਪੜਦੇ ਪਏ ਹੋਏ ਨੇ, ਪੈ ਰਹਿਣ ਦੇ, ਨਾ ਖੁਲਵਾ, ਇੱਥੇ ਸਾਰਾ ਕੁਝ ਖੁੱਲ ਗਿਆ ਨਾ ਤੇ ਇੱਥੇ ਕੋਈ ਵੀ ਸਾਧ ਨਹੀਂ ਬਚਣਾ, ਇਹ ਤਾਂ ਗੁਰੂ ਦਾ ਹੀਆ ਹੈ। ਸੱਚ ਜਾਣੋ, ਇਹ ਗੁਰੂ ਦਾ ਜੀਵਨ ਹੈ, ਪਤਾ ਨਹੀਂ ਕਿੰਨੇ ਕੁ ਲੋਕਾਂ ਤੇ ਪਰਦੇ ਪਾ ਕੇ ਰੱਖਦਾ ਹੈ, ਸਾਡੇ ਸਾਰਿਆਂ ਤੇ ਉਹਨੇ ਪਾਏ ਹੋਏ ਨੇ। ਇਹ ਗੁਰੂ ਦਾ ਸੁਭਾਅ ਹੈ ਵੈਸੇ, ਪਰਦਾ ਨਹੀਂ ਖੁੱਲਣਾ, ਪਰ ਜਦੋਂ ਕੋਈ ਖੜਾ ਨਾ ਹੀ ਹੋਵੇ ਫਿਰ ਗੁਰੂ ਨੂੰ ਖੁੱਲਣਾ ਹੀ ਪੈਂਦਾ ਵੀ ਅੰਦਰ ਕੀ ਹੈ ਇਸਦੇ। ਦੌਲਤ ਖਾਂ ਨੇ ਬੜੇ ਹੰਕਾਰ ਵਿਚ ਕਿਹਾ, ਮੈਂ ਤਾਂ ਪੜ ਰਿਹਾ ਸੀ ਨਵਾਜ ਸਾਹਿਬ। ਕਹਿੰਦੇ ਚਲਾ ਜਾ, ਤੂੰ ਕਾਬਲ ਦੀ ਮੰਡੀ ਵਿਚ ਫਿਰਦਾ ਸੀ, ਉਥੇ ਘੋੜੇ ਖਰੀਦ ਰਿਹਾ ਸੀ ਧਿਆਨ ਦੇ ਤੌਰ ਤੇ, ਕਿਵੇਂ ਨਮਾਜ਼ ਪੜ ਰਿਹਾ ਸੀ? ਇਹ ਚੁੱਪ ਕਰ ਗਿਆ। ਹੋਰ ਦੋ ਤਿੰਨ ਬੋਲਣ ਵਾਲੇ ਸਨ, ਉਹਨਾਂ ਨੂੰ ਕਹਿੰਦਾ ਭਾਈ ਬੋਲਣਾ ਨਾ, ਇਹ ਬਾਬਾ ਸਾਰਿਆਂ ਦੇ ਪੜਦੇ ਲਾਈ ਜਾਂਦਾ, ਦੋ ਜਣਿਆਂ ਦੇ ਲੈ ਗਏ ਨੇ, ਬਾਕੀ ਲੈ ਕੇ ਘਰ ਚਲੇ ਜਾਓ, ਇਹ ਸਾਰਿਆਂ ਦੇ ਖੋਲ ਰਿਹਾ ਹੈ। ਵੈਸੇ ਗੁਰੂ ਪੜਦੇ ਪਾਉਣ ਵਾਲਾ ਹੈ, ਇਹ ਉਹਦਾ ਜਿਗਰ ਹੈ, ਉਹਦਾ ਹੀਆ। ਅਸੀਂ ਤੇ ਕਿਸੇ ਦੇ ਪੜਦੇ ਪਏ ਨੂੰ ਲਾਉਣ ਵਾਲੇ ਹਨ, ਗੁਰੂ ਸਾਡੇ ਤੇ ਪੜਦੇ ਪਾਉਂਦਾ ਹੈ, ਬਹੁਤ ਕੁਝ ਕੱਜ ਕੇ ਰੱਖਦਾ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਬਹੁਤ ਕੁਝ ਉਹਨੇ ਲੁਕਾਇਆ ਹੋਇਆ। ਇੱਕ ਸਿੱਖ ਦੀ ਛੋਟੀ ਜਿਹੀ ਘਟਨਾ ਮੈਨੂੰ ਯਾਦ ਆ ਗਈ, ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ, ਮੈਂ ਉਹ ਤੁਹਾਡੇ ਨਾਲ ਦੋ ਚਾਰ ਮਿੰਟਾਂ ਵਿੱਚ ਸਾਂਝੀ ਕਰਦੇ ਹਾਂ। ਇਹ ਗੁਰਸਿੱਖ ਕਵੀ ਸੀ, ਥੋੜਾ ਜਿਹਾ ਪੜ੍ਹਿਆ ਲਿਖਿਆ ਸੀ, ਤੇ ਇਹਨੂੰ ਸਤਿਗੁਰਾਂ ਨੇ ਇੱਕ ਤਰ੍ਹਾਂ ਅੱਜ ਦੇ ਲਫ਼ਜ਼ਾਂ ਵਿੱਚ ਕਹਿ ਲਈ ਵੀ ਜਿੰਨੇ ਕਵੀ ਕਵਿਤਾਵਾਂ ਲਿਖਦੇ ਸਨ ਇਹ ਉਹਨਾਂ ਦਾ ਮੈਨੇਜਰ ਸੀ, ਸਾਰਿਆਂ ਨੂੰ ਸਾਰਿਆਂ ਦੀਆਂ ਕਵਿਤਾਵਾਂ ਇਹ ਸਾਂਭ ਕੇ ਰੱਖਦਾ ਸੀ, ਦਫ਼ਤਰ ਦੀ ਚਾਬੀ ਇਹਦੇ ਕੋਲ ਹੁੰਦੀ ਸੀ, ਜਿੰਨਾ ਸਾਹਿਤ ਲਿਖਿਆ ਜਾਂਦਾ ਸੀ ਉਹਦੀ ਸੰਭਾਲ ਕਰਦਾ ਸੀ, ਗੁਰੂ ਸਾਹਿਬ ਜਿਹੜੀ ਚੀਜ਼ ਮੰਗਾਉਂਦੇ ਸਨ ਕੱਢ ਕੇ ਦਿੰਦਾ ਸੀ। ਇੱਕ ਦਿਨ ਦੀ ਘਟਨਾ, ਇੱਕ ਬੜੀ ਸੋਹਣੀ ਕਵਿਤਾ ਸਤਿਗੁਰਾਂ ਦੇ ਹੱਥ ਵਿੱਚ ਸੀ, ਬੜੇ ਸੁੰਦਰ ਲਫ਼ਜ਼ ਸਨ। ਉਨ੍ਹਾਂ ਨੇ ਇਸ ਗੁਰਸਿੱਖ ਨੂੰ ਬੁਲਾਇਆ, ਕਹਿਣ ਲੱਗੇ ਲੈ ਭਾਈ ਇਹਨੂੰ ਅੰਦਰ ਜਮ੍ਹਾਂ ਕਰ ਦੇ, ਫਿਰ ਹੋਰ ਲਿਖਾਂਗੇ, ਜੋੜ ਦਿਆਂਗੇ, ਇਹਦਾ ਇੱਕ ਸੰਗ੍ਰਹਿ ਬਣ ਜਾਏਗਾ, ਤੂੰ ਅੰਦਰ ਰੱਖ ਕੇ ਆ ਇਹਨੂੰ ਥਾਂ ਤੇ। ਚਲਾ ਗਿਆ, ਇਹਨੇ ਰਾਹ ਵਿਚ ਲਫ਼ਜ਼ ਪੜੇ, ਭਾਈ ਵੀਰ ਸਿੰਘ ਜੀ ਨੇ ਇਹਨੂੰ ਬੜੇ ਲੰਬੇ ਤੌਰ ਤੇ ਲਿਖਿਆ। ਚਲਾ ਗਿਆ, ਅੰਦਰ ਗਿਆ ਤੇ ਥੋੜਾ ਜਿਹਾ ਇਹਨੇ ਜਦੋਂ ਕਵਿਤਾ ਪੜ੍ਹੀ ਨਾ, ਬੜੀ ਸੋਹਣੀ ਲੱਗੀ, ਬੜੀ ਸੁੰਦਰ ਲੱਗੀ। ਮਨ ਵਿਚ ਖਿਆਲ ਆਇਆ ਵੀ ਸਤਿਗੁਰਾਂ ਨੇ ਕਿਹੜਾ ਉੱਤੇ ਮੋਹਰ ਲਾਈ ਹੈ ਵੀ ਇਹ ਕਵਿਤਾ ਮੇਰੀ ਹੈ, ਤੇ ਕਿਉਂ ਨਾ, ਕਿਉਂਕਿ ਹਰ ਇੱਕ ਬੰਦੇ ਦੇ ਮਨ ਵਿਚ ਇਹ ਖਾਹਿਸ਼ ਜ਼ਰੂਰ ਹੁੰਦੀ ਵੀ ਮੈਂ ਦੁਨੀਆਂ ਵਿਚ ਕੁਝ ਨਾ ਕੁਝ ਕਰਕੇ ਦਿਖਾਵਾਂ, ਪਤਾ ਲੱਗੇ ਮੈਂ ਹੈ ਇਸ ਦੁਨੀਆਂ ਵਿਚ। ਹੁਣ ਕਵਿਤਾ ਵਿਚਾਰੇ ਨੇ ਕਦੀ ਆਪ ਤੇ ਰਚੀ ਨਹੀਂ ਸੀ, ਮਨ ਦੇ ਵਿਚ ਇਹ ਖਿਆਲ ਪੈਦਾ ਹੋ ਗਿਆ ਗੁਰੂ ਕਿਹੜਾ ਵੇਖਦੇ ਨੇ ਪਏ, ਸਤਿਗੁਰਾਂ ਦੀ ਕਵਿਤਾ ਇਹ ਮੈਂ ਘਰ ਲੈ ਕੇ ਚਲਾ ਜਾਂਦਾ, ਜਾ ਕੇ ਪਿੱਛੇ ਆਪਣਾ ਨਾਂ ਪਾ ਦਿਆਂਗਾ, ਜਿਵੇਂ ਆਪਾਂ ਕਰਨੇ ਆ ਨਾ। ਵਡਿਆਈ ਸਾਰੇ ਗੁਰੂ ਦੀ, ਵੈਸੇ ਗੁਰੂ ਕੋਲ ਗੁਰੂ ਦੀ ਹੀ ਵਡਿਆਈ ਕਰਨੀ ਚਾਹੀਦੀ ਹੈ। ਮੈਂ ਹੈਰਾਨ ਹੁੰਦਾ ਕਈ ਵਾਰੀ ਉਸ ਗੁਰਸਿੱਖ ਤੋਂ, ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ, ਜਿਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਲਿਖਿਆ ਆਪਣੇ ਹੱਥਾਂ ਨਾਲ, ਦੋ ਸਾਲ ਕਲਮ ਚਲਾਉਂਦੇ ਰਹੇ, ਖੋਜ ਖੋਜ ਕੇ ਸ਼ਬਦ ਲਿਖਦੇ ਰਹੇ, ਰਾਮਸਰ ਦੀ ਧਰਤੀ ਤੇ ਕਿਤੇ ਇਤਿਹਾਸ ਵਿਚ ਇਕ ਲਫ਼ਜ਼ ਵੀ ਨਹੀਂ ਆਉਂਦਾ ਵੀ ਭਾਈ ਗੁਰਦਾਸ ਨੇ ਕਿਹਾ ਹੋਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਇਕ ਸਾਈਡ ਤੇ ਮੇਰਾ ਵੀ ਨਾਂ ਪਾ ਦਿਓ, ਮੈਂ ਇੰਨੀ ਮਿਹਨਤ ਕੀਤੀ ਹੈ। ਉਸ ਸਿੱਖੀ ਨਾਲ ਜਦੋਂ ਅਸੀਂ ਆਪਣਾ ਆਪ ਤੋਲੀਏ ਤੇ ਕੁਝ ਵੀ ਰਲਦਾ ਨਹੀਂ ਹੈ। ਇਹਨਾਂ ਕਰਕੇ ਵੀ ਉਹ ਅੰਦਰ ਖਿਆਲ ਤੱਕ ਪੈਦਾ ਨਹੀਂ ਹੋਇਆ। ਅੱਜ ਇਸ ਕਵੀ ਨੇ ਉਥੇ ਅੰਦਰ ਜਾ ਕੇ ਕੀ ਕੀਤਾ, ਸਤਿਗੁਰੂ ਤੇ ਬਾਹਰ ਸਨ, ਹੋਰ ਤਾਂ ਕੋਈ ਤਰੀਕਾ ਨਹੀਂ ਸੀ, ਕਿਤੇ ਫੜਿਆ ਨਾ ਜਾਵਾਂ, ਕਿਉਂਕਿ ਬੜੀ ਸਖਤੀ ਸੀ, ਨਜ਼ਰ ਬੜੀ ਤੇਜ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਇਹਨੇ ਉਹ ਜਿਹੜੀ ਕਵਿਤਾ ਸੀ ਕਲਮ ਲੈ ਕੇ ਆਪਣੀ ਲੱਤ ਤੇ ਲਿਖ ਲਈ, ਪੱਟ ਤੇ ਲਿਖ ਲਈ ਵੀ ਘਰ ਜਾ ਕੇ ਉਤਾਰ ਲਵਾਂਗਾ, ਕਲਮ ਦੇ ਨਾਲ ਆਪਣੇ ਪੱਟ ਤੇ ਉਤਾਰ ਲਈ ਉਹ ਕਾਗਜ਼, ਉਥੇ ਅੱਗੇ ਪਿੱਛੇ ਕਰ ਦਿੱਤਾ। ਆਪ ਉਸੇ ਤਰ੍ਹਾਂ ਕੱਪੜੇ ਪਹਿਨੇ ਹੋਏ ਸਨ ਬਾਹਰ ਨਿਕਲਿਆ, ਜਾਂਦਿਆਂ ਹਜ਼ੂਰ ਨੂੰ ਨਮਸਕਾਰ ਕਰਕੇ ਘਰ ਚੱਲਾ ਵੀ ਜਾ ਕੇ ਜਲਦੀ ਜਲਦੀ, ਜਿਵੇਂ ਆ ਤੁਸੀਂ ਜਾਣਦੇ ਹੋ ਆਪਣੇ ਵਿੱਚੋਂ ਵੀ ਕਈਆਂ ਨੇ ਕੀਤਾ ਹੋਵੇਗਾ, ਇਗਜ਼ਾਮ ਦੇ ਦਿਨਾਂ ਵਿਚ ਕਈ ਵਾਰੀ ਕੁਝ ਸੱਜਣ ਆਪਣੀਆਂ ਲੱਤਾਂ ਤੇ ਕੁਐਸਚਨ ਆਨਸਰ ਲਿਖ ਕੇ ਲਿਜਾਂਦੇ ਨੇ, ਇਹਦੇ ਬਾਰੇ ਤੇ ਅਸੀਂ ਬਹੁਤ ਜਾਣਕਾਰ ਹੋਵਾਂਗੇ, ਜੁੱਤੀ ਤੇ ਲਿਖ ਕੇ ਲੈ ਕੇ ਜਾਣਾ, ਪੈਰਾਂ ਤੇ ਲਿਖ ਲੈਣਾ, ਇਹ ਬਹੁਤ ਕੰਮ ਕਰ ਰਹੇ ਹਨ। ਇਹ ਬੜੀ ਕਾਹਲੀ ਨਾਲ ਜਦੋਂ ਇਹਨੇ ਮੱਥਾ ਟੇਕਿਆ, ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਸਿੱਖ ਦੇ ਔਗੁਣ ਵੇਖ ਕੇ ਵੀ ਪੜਦੇ ਟੱਕਦਾ, ਜਦੋਂ ਇਹਨੇ ਮੱਥਾ ਟੇਕਿਆ ਸਤਿਗੁਰੂ ਤੇ ਅੰਤਰਜਾਮੀ ਸਨ, ਨਾ ਦੇਖ ਲਿਆ ਵੀ ਕੀ ਕਰ ਰਿਹਾ, ਉਹਦੀ ਨਜ਼ਰ ਪੜ ਲਈ, ਕਹਿਣ ਲੱਗੇ ਸਿੱਖਾ ਬੜੀ ਕਾਹਲ ਵਿੱਚ ਹੈ, ਬੈਠ ਜਾ ਦੋ ਮਿੰਟ। ਹੁਣ ਬਹਿਣਾ ਵੀ ਔਖਾ ਹੋ ਗਿਆ ਕਿਉਂਕਿ ਜਦੋਂ ਅੰਦਰ ਕੋਈ ਚੱਕਰ ਹੋਵੇ ਮਨੁੱਖ ਉਹਦਾ ਬੈਠਣਾ ਵੇਖਣਾ ਬੋਲਣਾ ਉਹ ਸਾਰਾ ਕੁਝ ਪ੍ਰਗਟ ਕਰ ਦਿੰਦਾ ਵੀ ਬਿਮਾਰੀ ਇਹਦੇ ਅੰਦਰ ਕੋਈ। ਕਹਿਣ ਲੱਗੇ ਕਾਹਲ ਕਰ ਰਿਹਾ ਕੀ ਗੱਲ, ਬਹਿੰਦਾ ਕਿਉਂ ਨਹੀਂ, ਬੈਠ ਗਿਆ ਕਦੀ ਇਧਰ ਝਾਕਦਾ ਕਦੀ ਉਧਰ। ਸਤਿਗੁਰੂ ਥੋੜਾ ਥੋੜਾ ਵੇਖ ਕੇ ਮੁਸਕਾ ਰਹੇ ਨੇ ਵੀ ਇਹ ਪਹਿਲਾਂ ਤੇ ਬੜੇ ਆਰਾਮ ਨਾਲ ਬਹਿੰਦਾ ਸੀ, ਅੱਜ ਪਤਾ ਨੀ ਕੀ ਬਿਮਾਰੀ ਹੈ ਇਸਨੂੰ, ਕੀ ਕਾਰਨ ਹੈ, ਬਹੁਤ ਹਿੱਲਦਾ। ਸਤਿਗੁਰਾਂ ਨੇ ਕਿਹਾ ਵੀ ਗੁਰੂ ਕੇ ਸਿੱਖਾ ਅਸੀਂ ਸੁਣਿਆ ਹੈ ਵੀ ਸਿੱਖ ਨੂੰ ਇਸ਼ਨਾਨ ਕਰਨ ਦਾ ਬਹੁਤ ਵੱਡਾ ਪੁੰਨ ਲੱਗਦਾ ਹੈ। ਕਹਿਣ ਲੱਗੇ ਗੱਲ ਬਿਲਕੁਲ ਠੀਕ, ਭਾਈ ਗੁਰਦਾਸ ਜੀ ਨੇ ਵੀ ਲਿਖਿਆ ਬੜੀ ਤਰ੍ਹਾਂ ਦੇ ਇਸ ਤਰ੍ਹਾਂ ਦੇ ਉਪਦੇਸ਼ ਦਿੱਤੇ ਨੇ, ਤੈਸਾ ਪੁੰਨ ਇੱਕ ਸਿੱਖ ਕੋ ਨਵਾਏ ਕਾ, ਇਸ਼ਨਾਨ ਕਰਨ ਦਾ ਸਿੱਖ ਨੂੰ ਜੇ ਨਵਾਈਏ ਤੇ ਪੁੰਨ ਬੜਾ ਵੱਡਾ ਲੱਗਦਾ। ਉਹਨੂੰ ਆਪਣੀ ਕਾਹਲ ਸੀ ਵੀ ਜਲਦੀ ਚਲਾ ਜਾ। ਕਹਿਣ ਲੱਗੇ ਮਹਾਰਾਜ ਹੋਵੇਗਾ, ਮੈਂ ਪੜਿਆ ਨਹੀਂ। ਕਹਿਣ ਲੱਗੇ ਤੂੰ ਨਹੀਂ ਪੜਿਆ ਪਰ ਅਸੀਂ ਪੜਿਆ ਹੋਇਆ, ਸਿੱਖ ਨੂੰ ਇਸ਼ਨਾਨ ਕਰਾਉਣ ਦਾ ਬਹੁਤ ਵੱਡਾ ਪੁੰਨ ਏ, ਅੱਜ ਗਰਮੀ ਬਹੁਤ ਏ, ਮੇਰਾ ਚਿੱਤ ਕਰਦਾ ਤੈਨੂੰ ਮੈਂ ਆਪ ਇਸ਼ਨਾਨ ਕਰਾਵਾਂ। ਨਹੀਂ ਮਹਾਰਾਜ ਇਹ ਸੇਵਾ ਤੁਸੀਂ ਨਾ ਕਰੋ, ਮੈਂ ਆਪ ਹੀ ਕਰ ਲਵਾਂਗਾ ਉਹ ਪਾਪ, ਕਿਉਂਕਿ ਗੁਰੂ ਤੇ ਅੰਦਰੋਂ ਦੇਖ ਰਿਹਾ ਸੀ ਤੇ ਪੜਦਾ ਵੀ ਪਾਉਣਾ ਚਾਹੁੰਦੇ ਨੇ। ਇੱਕ ਗੁਰਸਿੱਖ ਨੂੰ ਕਹਿੰਦੇ ਨੇ ਭਾਈ ਦਹੀਂ ਲਿਆ ਕੇ ਤੇ ਲੱਸੀ ਲਿਆ ਕੇ ਚੰਗੀ ਤਰ੍ਹਾਂ ਮਲਕੇ ਦਾ ਇਸ਼ਨਾਨ ਕਰਾਓ, ਕੋਈ ਮੈਲ ਨਾ ਰਹਿ ਜਾਏ। ਉਹ ਮੈਲ ਜਿਹੜੀ ਉੱਤੇ ਅੱਖਰਾਂ ਦੀ ਪਾਈ ਹੋਈ ਸੀ ਉਹ ਗੁਰੂ ਵੇਖ ਰਹੇ ਸਨ। ਹੁਣ ਉੱਥੇ ਨਾ ਕਿਵੇਂ ਕਰੇ ਕਿਉਂਕਿ ਸਾਹਮਣੇ ਸਤਿਗੁਰੂ ਬੈਠੇ ਹੋਏ ਨੇ। ਗੁਰੂ ਕੇ ਸਿੱਖਾਂ ਨੇ ਹੁਕਮ ਦੀ ਤਮੀਲ ਕੀਤੀ, ਪਾਣੀ ਲੈ ਕੇ ਆਂਦਾ, ਲੱਸੀ ਲੈ ਕੇ ਆਂਦੀ, ਦਹੀਂ ਲੈ ਕੇ ਆਂਦਾ, ਪਰੇ ਜਾ ਕੇ ਇਸ਼ਨਾਨ ਕਰਾਉਣਾ ਸ਼ੁਰੂ ਕਰ ਦਿੱਤਾ। ਇਹਨੇ ਬੜੀ ਕਾਹਲੀ ਦੇ ਨਾਲ ਇਸ਼ਨਾਨ ਕੀਤਾ, ਜਦੋਂ ਇਸ਼ਨਾਨ ਕੀਤਾ ਅੱਖਰ ਵੀ ਮਿਟ ਗਿਆ, ਜਿਹੜੀ ਕਵਿਤਾ ਲਿਖੀ ਸੀ ਉਹ ਸਾਰੀ ਮਿਟ ਗਈ, ਖੁਰ ਗਈ, ਸ਼ਾਹੀ ਲੈ ਗਈ ਸਰੀਰ ਦੇ ਉੱਤੋਂ। ਜਦੋਂ ਵਾਪਸ ਆਇਆ ਇਹਦਾ ਨਾਮ ਸੀ ਰੋਸ਼ਨ ਸਿੰਘ। ਸਤਿਗੁਰੂ ਹੱਸ ਪਏ ਦੇਖ ਕੇ, ਕਹਿਣ ਲੱਗੇ ਰੋਸ਼ਨ ਸਿੰਘ ਕੋਈ ਮੈਲ ਤਾਂ ਨਾ ਰਹੇਗੀ ਇਧਰ ਉਧਰ ਕਿਤੇ, ਕੋਈ ਅੱਖਰ ਬਚਿਆ ਤੇ ਨਹੀਂ ਮੈਲ ਦਾ? ਕੋਲ ਸਾਰੇ ਖੜੇ ਨੇ ਪਰ ਸਤਿਗੁਰੂ ਕਿਸੇ ਨੂੰ ਦੱਸ ਨਹੀਂ ਰਹੇ ਵੀ ਇਹਦਾ ਪੜਦਾ ਵੀ ਰੱਖਣਾ ਹੈ ਤੇ ਇਹਨੂੰ ਛੱਡਣਾ ਵੀ ਨਹੀਂ ਹੈ। ਕਹਿਣ ਲੱਗੇ ਜੇ ਕਿਤੇ ਕਿਸੇ ਗੁੱਠੇ ਕਿਸੇ ਕੋਨੇ ਵਿੱਚ ਕੋਈ ਨਾ ਕੋਈ ਕਰਮ ਲਿਖਿਆ ਹੋਇਆ ਤੇ ਦੱਸ, ਫਿਰ ਇਸ਼ਨਾਨ ਕਰਾ ਦਿੰਦੇ ਹਾਂ। ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਸਤਿਗੁਰੂ ਨਾ ਬਾਹਰ ਮੈਲ ਰਹੀਏ ਤੇ ਨਾ ਅੰਦਰ ਰਹੀਏ, ਮੈਨੂੰ ਬਖਸ਼ ਲਓ, ਕਿਰਪਾ ਕਰੋ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ ਜਾ ਆਰਾਮ ਕਰ, ਹੁਣ ਤੇਰੀ ਗਰਮੀ ਹਟ ਗਈ ਹੈ। ਉਹ ਘਟਨਾ ਬਾਹਰ ਨਹੀਂ ਆਉਣ ਦਿੱਤੀ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਜੀਓ, ਉਹ ਪੜਦੇ ਢੱਕਣ ਵਾਲਾ ਹੈ ਔਗੁਣ ਖਤਮ ਕਰਕੇ ਵੀ। ਇਸ ਕਰਕੇ ਅੱਜ ਸਤਿਗੁਰੂ ਕਹਿ ਰਹੇ ਨੇ, ਉਸ ਨਵਾਬ ਨੇ ਕਿਹਾ ਕੱਚੀ ਬਾਣੀ ਦੇ ਅਰਥ ਮੈਂ ਬੇਨਤੀ ਕਰ ਰਿਹਾ ਸਾਂ, ਠੀਕ ਏ ਗੁਰਬਾਣੀ ਦੀ ਤੁਲ ਤੇ ਕੋਈ ਹੋਰ ਬਾਣੀ ਉਚਾਰਨ ਦੀ ਕੋਸ਼ਿਸ਼ ਕਰੇ ਉਹ ਸਿੱਖੀ ਦੇ ਵਿੱਚ ਬਰਦਾਸ਼ਤ ਨਹੀਂ। ਸਿੱਖ ਵਾਸਤੇ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਨਾਲੋਂ ਸਾਰੀਆਂ ਬੋਲੀਆਂ ਦੇ ਨਾਲੋਂ ਗੁਰਬਾਣੀ ਹੀ ਸਭ ਤੋਂ ਵੱਡੀ ਹੈ, ਪਰ ਕੱਚੀ ਬਾਣੀ ਗੁਰੂ ਸਾਹਿਬ ਕਹਿ ਰਹੇ ਨੇ ਉਸ ਆਵਾਜ਼ ਨੂੰ, ਉਸ ਇਬਾਦਤ ਨੂੰ ਜਿਹਦੇ ਅੰਦਰ ਮਨੁੱਖ ਆਤਮਾ ਦੇ ਨਾਲ ਨਹੀਂ ਜੁੜਦਾ, ਕੇਵਲ ਬਾਹਰੋਂ ਬਾਹਰੋਂ ਕਹੀ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਜਿਹਦੇ ਵਿੱਚ ਗੁਰੂ ਦੀ ਯਾਦ ਭੁੱਲ ਜਾਂਦੀ ਹੈ ਤੇ ਮਨੁੱਖ ਇਕੱਲਾ ਬੋਲੀ ਜਾਂਦਾ ਹੈ, ਉਹ ਆਵਾਜ਼ ਉਹ ਬਾਣੀ ਕੱਚੀ ਹੋ ਜਾਂਦੀ ਹੈ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਉਹ ਸਾਰੀਆਂ ਬਾਣੀਆਂ ਉਹ ਗੱਲਾਂ ਨਿੰਦਿਆ ਚੁਗਲੀ ਸਾਰਾ ਦਿਨ ਬੋਲ ਚਾਲ ਕਰਨੀ ਇਧਰ ਉਧਰ ਦੇ ਗੀਤ ਗਾਉਣੇ ਸੁਣਨੇ ਸਾਰੇ ਕੱਚੇ ਹਨ, ਜਿਹੜੇ ਗੁਰੂ ਦੀ ਯਾਦ ਤੋਂ ਖਾਲੀ ਨੇ, ਜਿਹੜੇ ਬਾਣੀ ਤੋਂ ਬਿਨਾਂ ਹਨ। ਕਹਿੰਦੇ ਕੱਚੇ, ਉਸ ਬਾਣੀ ਨੂੰ ਬੋਲਣ ਵਾਲੇ ਵੀ ਕੱਚੇ ਨੇ, ਸੁਣਦੇ ਕੱਚੇ, ਸੁਣਨ ਵਾਲੇ ਵੀ ਕੱਚੇ ਨੇ। ਕੱਚੀ ਆਖ ਵਖਾਣੀ ਤੇ ਜਿਨ੍ਹਾਂ ਨੇ ਉਸ ਆਵਾਜ਼ ਨੂੰ ਬਣਾਇਆ ਉਹ ਵੀ ਕੱਚੇ ਨੇ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਮੂੰਹ ਤੋਂ ਰੱਬ ਰੱਬ ਸਭ ਕੁਝ ਬਾਣੀ ਉਚਾਰਨ ਕਰ ਰਹੇ ਨੇ, ਪਰ ਜੋ ਕੁਝ ਕਹਿ ਰਹੇ ਨੇ ਉਹਦੇ ਨਾਲ ਉਹਨਾਂ ਦੀ ਜਿੰਦ ਸਹਿਮਤ ਨਹੀਂ ਹੈ। ਉਹ ਮੂੰਹ ਤੋਂ ਬੋਲੀ ਜਾ ਰਹੇ ਨੇ, ਇੱਕ ਤਰ੍ਹਾਂ ਦਾ ਪਟਾ ਚੜਾਇਆ ਹੋਇਆ ਹੈ, ਉਹਦੇ ਵਿੱਚ ਚਿੱਤ ਹੈ ਨਹੀਂ। ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਕਿਉਂਕਿ ਚਿੱਤ ਜਿਨ ਕਾ ਹਿਰ ਲਿਆ ਮਾਇਆ। ਹਿਰ ਦਾ ਅਰਥ ਚੋਰੀ ਕਰ ਲਿਆ, ਹਿਰ ਲੈਣਾ ਚੋਰੀ ਕਰ ਲੈਣਾ, ਜਿਨ੍ਹਾਂ ਦੇ ਚਿੱਤ ਨੂੰ ਮਾਇਆ ਚੁਰਾ ਕੇ ਲੈ ਗਈ ਏ। ਤੇ ਬਾਣੀ ਤਾਂ ਚਿੱਤ ਨਾਲ ਪੜ੍ਹਨੀ ਸੀ, ਉਹ ਤਾਂ ਕਿਸੇ ਹੋਰ ਚੀਜ਼ ਦੇ ਵਿੱਚ ਵਹੀ ਜਾਂਦਾ ਜਿਹਨੇ ਬਾਣੀ ਪੜ੍ਹਨੀ ਸੀ। ਕੱਚੀ ਬਾਣੀ ਦੇ ਇੱਕ ਤਰ੍ਹਾਂ ਦੇ ਅਰਥ ਨੇ, ਜਿਵੇਂ ਉਹ ਕਾਗਜ਼ਾਤ, ਉਹ ਡਾਕੂਮੈਂਟਸ ਜਿਹਦੇ ਉੱਤੇ ਸਾਈਨ ਨਹੀਂ ਹੁੰਦੇ, ਹੋਰ ਸਭ ਕੁਝ ਹੁੰਦਾ ਹੈ, ਮੋਹਰ ਨਹੀਂ ਲੱਗੀ ਹੁੰਦੀ। ਜਿਸ ਧਾਰਮਿਕ ਇਬਾਦਤ ਦੇ ਉੱਤੇ ਮਨੁੱਖ ਦੇ ਮਨ ਦੀ ਮੋਹਰ ਨਹੀਂ ਲੱਗਦੀ, ਉਹ ਸਾਰੀਆਂ ਇਬਾਦਤਾਂ ਕੱਚੀਆਂ ਹਨ, ਹੁਕਮ ਵਿੱਚ ਆਉਣ ਵਾਲੀਆਂ ਨੇ। ਉਹਦੇ ਵਿੱਚ ਬੋਲਿਆ ਸਾਰਾ ਕੁਝ ਸਹੀ ਜਾਂਦਾ ਹੈ, ਸਾਰਾ ਕੁਝ ਠੀਕ ਬੋਲਿਆ ਜਾਂਦਾ ਹੈ। ਆ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਖੜੀ ਹੋ ਕੇ ਇੱਕ ਮਾਈ ਨੇ ਪ੍ਰੇਮ ਦੇ ਵਿੱਚ ਡੁੱਬ ਕੇ ਆਹ ਲਫ਼ਜ਼ ਵਰਤੇ ਸਨ ਗੁਰਬਾਣੀ ਦੇ। ਗੁਰਬਾਣੀ ਵਿੱਚ ਤੁਕ ਆਉਂਦੀ ਏ, ਹਉ ਪਾਪੀ ਤੂੰ ਬਖਸ਼ਣਹਾਰ, ਹਉ ਪਾਪੀ ਤੂੰ ਬਖਸ਼ਣਹਾਰ। ਪਰ ਇਤਿਹਾਸ ਕਹਿੰਦਾ ਇਸ ਮਾਈ ਨੇ ਲਫ਼ਜ਼ ਵਰਤੇ ਸਨ ਤੂੰ ਪਾਪੀ ਹਉ ਬਖਸ਼ਣਹਾਰ। ਪ੍ਰੇਮ ਵਿੱਚ ਇੰਨੀ ਮਦਹੋਸ਼ ਅੰਦਰ ਡੁੱਬੀ ਹੋਈ, ਗੁਰੂ ਕੇ ਚਰਨਾਂ ਨਾਲ ਪ੍ਰੀਤ ਡੂੰਘੀ ਸੀ, ਮੂੰਹ ਤੋਂ ਲਫ਼ਜ਼ ਹੋਰ ਨਿਕਲ ਰਹੇ ਸਨ, ਅੰਦਰ ਹੋਰ ਸੀ। ਇੱਕ ਸਿੱਖ ਨੇ ਕਾਹਲੀ ਨਾਲ ਕਿਹਾ, ਮਾਈ ਗਲਤ ਬੋਲ ਰਹੀ ਹੈ, ਗੁਰੂ ਦੀ ਬੇਅਦਬੀ ਕਰ ਰਹੀ ਹੈ। ਗੁਰੂ ਹਰਿ ਸਾਹਿਬ ਨੇ ਰੋਕ ਦਿੱਤਾ, ਕਹਿਣ ਲੱਗੇ ਨਹੀਂ, ਪੜ੍ਹਨ ਦੇ, ਕਦੀ ਕਦੀ ਕੋਈ ਇਸ ਤਰ੍ਹਾਂ ਠੀਕ ਬਾਣੀ ਪੜ੍ਹਦਾ ਹੈ, ਕਦੀ ਕਦੀ ਕੋਈ ਇਸ ਤਰ੍ਹਾਂ ਪੜ੍ਹਦਾ, ਜਦਕਿ ਹੈ ਗਲਤ ਸੀ ਬਾਹਰੋਂ, ਬਾਹਰੋਂ ਅੱਖਰ ਗਲਤ ਸਨ, ਤੇ ਗੁਰੂ ਨੇ ਕਦੀ ਬਰਦਾਸ਼ਤ ਵੀ ਨਹੀਂ ਕੀਤਾ ਕਿ ਕੋਈ ਗਲਤ ਬਾਣੀ ਪੜ੍ਹੇ। ਇਹ ਹੁਕਮ ਹੈ ਗੁਰੂ ਦਾ ਕਿ ਬਾਣੀ ਦੇ ਲਾਵਾਂ ਦੁਲਾਵਾਂ ਕੰਨਾਂ ਆਦਿਕ ਪੂਰਾ ਲਾ ਕੇ ਪੜ੍ਹਨਾ ਹੈ। ਪਰ ਅੱਜ ਉਸ ਮਾਈ ਨੇ ਬਿਲਕੁਲ ਪਲਟਾ ਕੇ ਪੜਿਆ ਤੇ ਕਹਿ ਰਹੇ ਨੇ ਨੂੰ ਪੜ੍ਹਨ ਦੇ ਕੋਈ ਗੱਲ ਨਹੀਂ, ਬੜੀ ਠੀਕ ਹੈ। ਕਾਰਨ ਕੀ ਏ? ਉਹਦੇ ਅੰਦਰ ਪ੍ਰੇਮ, ਉਹਦੇ ਅੰਦਰ ਪੱਕਾਪਣ ਹੈ, ਜ਼ੁਬਾਨ ਦੇ ਲਫ਼ਜ਼ ਭਾਵੇਂ ਗਲਤ ਨੇ ਪਰ ਅੰਦਰ ਗੁਰੂ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਰਵਾਣੀ ਦੇ ਕਈ ਅਰਥ ਕੀਤੇ ਨੇ। ਰਵਾਣੀ ਦਾ ਅਰਥ ਹੈ ਜਿਵੇਂ ਕਿਸੇ ਚੀਜ਼ ਨੂੰ ਆਪਾਂ ਰਵਾਂ ਕਰ ਦਿੰਦੇ ਹਾਂ, ਉਹ ਆਪਣੇ ਆਪ ਚੱਲੀ ਜਾਂਦੀ ਹੈ। ਜਾਂ ਇਉਂ ਉਦਾਹਰਣ ਦਈਏ, ਇਹ ਰਵਾਲ ਛੰਦ ਜਾਪ ਸਾਹਿਬ ਵਿੱਚ ਆਉਂਦੀ ਵਾਰ ਵਾਰ। ਰਵਾਲ ਦਾ ਅਰਥ ਰਵਾਂ ਹੋਈ ਹੋਈ ਚੀਜ਼ ਜਿਹੜੀ ਆਪਣੇ ਆਪ ਚੱਲੀ ਜਾਏ, ਮੂੰਹ ਤੇ ਚੜ ਜਾਏ, ਜਿਵੇਂ ਕੋਈ ਪਾਣੀ ਵਹਿ ਰਿਹਾ ਆਪਣੇ ਆਪ ਵਹੀ ਜਾ ਰਿਹਾ ਹੈ। ਰਵਾਂ ਕਰਨੀ, ਜਿਵੇਂ ਅੱਜ ਕੱਲ ਕਿਸੇ ਗੱਡੀ ਨੂੰ ਆਪਾਂ ਨਵੀਂ ਨਵੀਂ ਖਰੀਦਨੇ ਆ ਤੇ ਉਹਨੂੰ ਪਹਿਲਾਂ ਪਹਿਲਾਂ ਆਪੇ ਖਾਲੀ ਸਟਾਰਟ ਕਰਨੇ ਆ, ਚਲਾਉਂਦੇ ਆ, ਕਿਉਂ? ਤਾਂ ਕਿ ਇਹਦਾ ਇੰਜਣ ਰਵਾਂ ਹੋ ਜਾਏ, ਚੱਲ ਪਏ। ਜਾਂ ਜਿਵੇਂ ਕਿਸੇ ਗੱਡੀ ਨੂੰ ਜਦੋਂ ਚਲਾਉਂਦੇ ਆ, ਉਹ ਲੋਡ ਹੁੰਦੀ ਹੈ, ਬੜਾ ਜ਼ੋਰ ਲੱਗਦਾ, ਪਰ ਚੱਲਣ ਤੋਂ ਬਾਅਦ ਸਪੀਡ ਵਿੱਚ ਆ ਕੇ ਉਹ ਰਵਾਂ ਹੋ ਜਾਂਦੀ ਏ, ਉਹ ਆਪਣੇ ਜ਼ੋਰ ਨਾਲ ਆਪ ਹੀ ਚੱਲੀ ਜਾਂਦੀ ਹੈ। ਸਤਿਗੁਰੂ ਕਹਿੰਦੇ ਕੁਝ ਲੋਕ ਬਾਣੀ ਨੂੰ ਇਸ ਤਰ੍ਹਾਂ ਪੜ੍ਹਦੇ ਨੇ ਜਿਵੇਂ ਰਵਾਂ ਹੋ ਚੁੱਕੀ ਹੁੰਦੀ ਹੈ, ਉਹ ਜ਼ੁਬਾਨ ਤੇ ਚੜ ਜਾਂਦੀ ਏ, ਧਿਆਨ ਉਹਦੇ ਵਿੱਚ ਨਹੀਂ ਰਹਿੰਦਾ, ਪ੍ਰੇਮ ਉਹਦੇ ਵਿੱਚ ਨਹੀਂ ਹੁੰਦਾ। ਇਹ ਬਾਣੀ ਕੱਚੀ ਹੈ, ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਇਬਾਦਤ ਬੰਦਗੀ ਹੈ, ਉਹਨੂੰ ਅੰਦਰੋਂ ਜੁੜ ਕੇ ਭਿੱਜ ਕੇ ਕਰ, ਤਾਂ ਕਿ ਜੀਵਨ ਉਸ ਅਕਾਲ ਪੁਰਖ ਚਰਨਾਂ ਦੇ ਨਾਲ ਜੁੜੇ ਔਰ ਜੀਵਨ ਪੱਕਾ ਹੋ ਜਾਏ, ਕੱਚਾ ਨਾ ਰਹੇ। ਹਾਂ, ਇਹ ਠੀਕ ਹੈ, ਕੱਚੇ ਫਲ ਹੀ ਇੱਕ ਦਿਨ ਪੱਕਦੇ ਨੇ, ਕੱਚੇ ਹੋਣਾ ਪਾਪ ਨਹੀਂ, ਪਰ ਕੱਚੇ ਰਹਿ ਕੇ ਡਾਲੀ ਨਾਲੋਂ ਟੁੱਟ ਜਾਣਾ ਇੱਕ ਬੜਾ ਵੱਡਾ ਪਾਪ ਹੈ। ਇਸ ਲਈ ਗੁਰੂ ਕਿਰਪਾ ਕਰੇ, ਪੱਕੀ ਬਾਣੀ ਨਾਲ ਜੁੜੀਏ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਤਿੰਤ ਮਿਟਾਈ, ਇਹ ਬਾਣੀ ਦਾ ਖਜ਼ਾਨਾ ਸਾਡੇ ਜੀਵਨ ਦਾ ਆਧਾਰ ਬਣ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।